ਉਹ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਵੀ ਭਾਈ ਮਨਸੁਖ ਦੇਖ ਸੰਸਾਰ ਦੇ ਉੱਤੇ ਆਇਆ ਹੈ, ਕਿਰਤ ਵੀ ਕਰਨੀ ਹੈ, ਸੰਸਾਰੀ ਧੰਦੇ ਵੀ ਕਰਨੇ ਨੇ, ਠੀਕ ਹੈ, ਸਾਰੇ ਕੰਮ ਕਰਨੇ ਨੇ, ਜਾ ਤੂੰ ਕਰ। ਕਹਿੰਦਾ ਗੁਰੂ ਨਾਨਕ ਪਾਤਸ਼ਾਹ ਵੀ ਪਤਾ ਨੀ ਮੈਨੂੰ ਕੀ ਹੋ ਗਿਆ, ਤੁਹਾਡੇ ਕੋਲੋਂ ਦੂਰ ਜਾਣ ਨੂੰ ਦਿਲ ਹੀ ਨਹੀਂ ਕਰਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਉਹ ਕਹਿੰਦਾ ਕੋਈ ਗੱਲ ਨੀ, ਅਸੀਂ ਤੇਰੇ ਕੋਲ ਹੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਮਨਸੁਖ ਕਹਿੰਦਾ, ਕਹਿੰਦਾ ਪਾਤਸ਼ਾਹ ਫਿਰ ਪੱਕਾ ਵਾਅਦਾ ਕਰੋ, ਮੈਨੂੰ ਲਿਖ ਕੇ ਦਿਓ ਤੁਸੀਂ ਮੇਰੇ ਨਾਲ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਕਾਗਜ਼ ਤੇ ਮੂਲ ਮੰਤਰ ਲਿਖ ਕੇ ਭਾਈ ਮਨਸੁਖ ਨੂੰ ਦੇ ਦਿੱਤਾ। ਆਹ ਸ਼ਬਦ ਕੋਲ ਰੱਖ ਲੈ, ਜਿੱਥੇ ਜਾ ਕੇ ਵੀ ਸ਼ਬਦ ਪੜੇਗਾ ਮੈਂ ਤੇਰੇ ਸਾਹਮਣੇ ਹਾਜ਼ਰ ਹੋਊਂਗਾ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਘੀ ਜੀ ਗੋਦ ਆਨੰਦ ਮਨ ਦੇ ਗੁਰੂ ਪਿਆਰੀ ਸਤ ਸੰਗਤ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾ ਚ ਲਵਾਈ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਵਿਚਾਰ ਕਰੀਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਲੋਕ ਮੱਲਾ ਨਾਵਾਂ ਦੇ ਅੰਦਰ ਲਿਖਦੇ ਆ, ਕਹਿੰਦੇ ਹੇ ਮਨਾ, ਤੂੰ ਜ਼ਿੰਦਗੀ ਗੁਜ਼ਾਰਦਾ ਪਿਆ ਇਸ ਸਰੀਰ ਦੇ ਅੰਦਰ ਕਿੰਨਾ ਸਮਾਂ ਹੋ ਗਿਆ, ਕੀ ਤੂੰ ਕਦੀ ਝਾਤੀ ਮਾਰੀ? ਇਹ ਮਨ ਕਹਿੰਦਾ ਜੀ ਕੀ ਗੱਲ ਕਹਿਣਾ ਚਾਹੁੰਦੇ ਹੋ? ਤੇ ਗੁਰੂ ਸਾਹਿਬਨ ਕਹਿਣ ਲੱਗੇ, ਕਰਨੋ ਹੂਥੋ ਸੁਨਾ ਕਿਉ, ਪਰ ਉਹ ਲੋਭ ਕਹਿ। ਹੁਣ ਵਿਚਾਰ ਕਰਨ ਵਾਲੀ ਗੱਲ ਜੇ ਇੱਥੇ, ਵੀ ਕਰਨੋ ਹੂਥੋ ਸੋਨਾ ਕਿਉ, ਕਿ ਜੋ ਤੂੰ ਕਰਨਾ ਸੀ ਅਜੇ ਤੱਕ ਨਹੀਂ ਕੀਤਾ। ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਇਸ ਲੋਕ ਮਲਾ ਨਾਮਾ ਜਦੋਂ ਪੜ੍ਹਦੇ ਹਾਂ, ਬੜੇ ਪਿਆਰ ਨਾਲ ਆਪਾਂ ਸਰਵਣ ਕਰਦੇ ਹਾਂ ਕਿ ਗੁਰੂ ਸਾਹਿਬਾਂ ਨੇ ਇੱਥੇ ਸਾਨੂੰ ਕੁਝ ਕਹਿ ਰਿਹਾ। ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਕਿਹਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀ। ਕਹਿੰਦੇ ਹੇ ਮਨਾ, ਝਾਤੀ ਮਾਰ ਕਿ ਤੂੰ ਉਸ ਪਰਮਾਤਮਾ ਦੇ ਗੁਣ ਗਾਇਨ ਨਹੀਂ ਕੀਤੇ। ਗੁਣ ਕਿਹਨੂੰ ਕਹਿੰਦੇ? ਨਾਮ ਨੂੰ, ਸ਼ਬਦ ਨੂੰ, ਸਿਮਰਨ। ਜਨਮ ਅਕਾਰ ਥਕੀਨ, ਤੂੰ ਆਪਣਾ ਜਨਮ ਵਿਅਰਥ ਗਵਾ ਲਿਆ। ਹੁਣ ਇੱਥੇ ਗੁਰੂ ਸਾਹਿਬ ਨੂੰ ਉਹੀ ਗੱਲ ਕਹਿ ਰਹੇ, ਕਹਿੰਦੇ ਕਰਨੋ ਹੋਤੋ ਸੋ ਨਾ ਕਿਉ, ਕਹਿੰਦੇ ਜੋ ਤੂੰ ਕਰਨਾ ਸੀ ਉਹ ਕੀਤਾ ਹੀ ਨਹੀਂ। ਹੁਣ ਇੱਥੇ ਤੁਸੀਂ ਸੋਚਣਾ ਤੇ ਸਮਝਣਾ, ਮਨ ਚ ਵਿਚਾਰ ਪੈਦਾ ਕਰਨੀ ਹੈ ਕਿ ਮੈਂ ਸਹਿਜ ਪਾਠ ਦਾ ਭੋਗ ਪਾ ਲਿਆ, ਗੁਰੂ ਗ੍ਰੰਥ ਸਾਹਿਬ ਮੈਂ ਪੂਰਾ ਪੜ੍ਹ ਲਿਆ, ਹੁਣ ਸਲੋਕ ਵਾਲਾ ਨਾਮਾ ਪੜ੍ਹਦਾ ਪਿਆ, ਇੱਥੇ ਮੈਨੂੰ ਗੁਰੂ ਸਾਹਿਬਨ ਕਹਿ ਰਹੇ ਕਰਨੋ ਹੋਤੋ ਸੋ ਨਾ ਕਿਉ, ਕਹਿੰਦੇ ਜੋ ਤੂੰ ਕਰਨਾ ਸੀ ਉਹ ਤੋਂ ਨਹੀਂ ਕੀਤਾ। ਹੁਣ ਦੇਖੋ ਜ਼ਿੰਦਗੀ ਦੇ ਵਿੱਚ ਆਪਾਂ ਸਹਿਜ ਪਾਠ ਦਾ ਭੋਗ ਪਾਤਾ, ਪਾ ਕੇ ਮਨ ਵਿੱਚ ਧਾਰਨਾ ਕੀਤੀ ਮੈਂ ਕਦਾ ਹੋਰ ਪਾਉਣਾ, ਪਰ ਮਨ ਵਿੱਚ ਵਿਚਾਰ ਪੈਦਾ ਨਹੀਂ ਹੋਈ ਕਿ ਮੈਨੂੰ ਇੱਥੇ ਗੁਰੂ ਜੀ ਨੇ ਕਿਹਾ ਵੀ ਜੋ ਤੂੰ ਕਰਨਾ ਸੀ ਉਹ ਤਾਂ ਕੀਤਾ ਹੀ ਨਹੀਂ। ਆਪਾਂ ਪੁੱਛਿਆ ਵੀ ਪਾਤਸ਼ਾਹ ਮੈਂ ਕਰਨਾ ਕੀ ਸੀ ਜਿਹੜਾ ਮੈਂ ਨਹੀਂ ਕੀਤਾ? ਦੇਖੋ ਗੁਰਬਾਣੀ ਬੜੇ ਪਿਆਰ ਨਾਲ ਪੜ੍ਹਨੀ ਹੈ, ਜਦੋਂ ਸਹਿਜ ਪਾਠ ਕਰਨਾ ਹੈ ਨਾ ਤੇ ਗੁਰੂ ਚਰਨਾਂ ਵਿੱਚ ਟਿਕ ਕੇ ਕਰਨਾ, ਸਭ ਕੁਝ ਗੁਰੂ ਜੀ ਬਾਣੀ ਵਿੱਚ ਲਿਖਦੇ ਤੁਰੇ ਆਉਂਦੇ ਆ। ਕਿਸ ਤਰ੍ਹਾਂ ਲਿਖਦੇ ਤੁਰੇ ਆਉਂਦੇ ਵੇਖਿਓ ਭਲਾ, 429 ਅੰਗ ਦੇ ਉੱਤੇ ਗੁਰੂ ਸਾਹਿਬਾਂ ਨੇ ਬੜੇ ਪਿਆਰ ਨਾਲ ਲਿਖਿਆ, ਕੀ ਲਿਖਿਆ? ਧੰਨ ਗੁਰੂ ਅਮਰਦਾਸ ਮਹਾਰਾਜ ਜੀ 429 ਅੰਗ ਤੇ ਲਿਖਦੇ ਆ, ਉਹਨਾਂ ਕਿਹਾ ਇਸ ਯੁੱਗ ਮੈਂ ਸੋਭਾ ਨਾਮ ਕੀ, ਇਸ ਯੁੱਗ ਮੈਂ ਸੋਭਾ ਨਾਮ ਕੀ। ਹੁਣ ਇਸ ਯੁੱਗ ਮੈਂ, ਇਸ ਅੱਖਰ ਜ਼ੋਰ ਦੇ ਕੇ ਕਿਹਾ ਉਹਨਾਂ ਨੇ, ਇਸ ਅੱਖਰ ਨੂੰ ਪਤਾ ਕਿਉਂ ਜ਼ੋਰ ਦੇ ਕੇ ਕਿਹਾ? ਇਸ ਯੁੱਗ ਮੈਂ ਸੋਭਾ ਨਾਮ ਕੀ, ਯੁੱਗ ਦਾ ਭਾਵ ਹੈ ਸਮਾਂ। ਕਹਿੰਦੇ ਮਨਾ, ਜਿਸ ਸਮੇਂ ਅੰਦਰ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਨਾ, ਇਸ ਸਮੇਂ ਅੰਦਰ ਨਾਮ ਦੀ ਮਹਿਮਾ, ਸ਼ਬਦ ਦੀ ਮਹਿਮਾ। ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਮੈ ਸੋਭ ਨਾ ਹੋਏ। ਕਹਿੰਦੇ ਮਨਾ ਵਿਚਾਰ ਕਰ, ਬਿਨਾਂ ਨਾਮ ਤੋਂ ਤੇਰੀ ਦਰਗਾਹ ਦੇ ਵਿੱਚ ਵਡਿਆਈ ਨਹੀਂ ਹੋਣੀ, ਸੋਭਾ ਨਹੀਂ ਹੋਣੀ। ਪਰ ਮਨ ਜਿਹੜਾ ਹੈ, ਗੁਰਬਾਣੀ ਪੜ੍ਹਦਾ ਰਿਹਾ ਪੜ੍ਹਦਾ ਰਿਹਾ ਪੜ੍ਹਦਾ ਰਿਹਾ, ਪਰ ਗੁਰਬਾਣੀ ਦੀ ਸੁਣੀ ਨਹੀਂ, ਗੁਰੂ ਦੇ ਸ਼ਬਦਾਂ ਦੀ ਵਿਚਾਰ ਨਹੀਂ ਕੀਤੀ। ਆਪਾਂ ਅਗਲਾ ਅੰਗ ਪੜ੍ਹ ਦਿੱਤਾ, ਮਤ ਉੱਥੇ ਦੀ ਉੱਥੇ ਖੜੀ ਰਹੀ, ਮਤ ਨਹੀਂ ਪਲਟੀ, ਮਨ ਵਿੱਚ ਵਿਚਾਰ ਪੈਦਾ ਨਹੀਂ ਹੋਈ ਕਿ ਯਾਰ ਮੈਨੂੰ ਇੱਡੀ ਸੁੰਦਰ ਦਾਤ ਮਿਲੀ ਹੈ, ਹੁਣ ਦੇਖੋ ਇੱਕ ਜਗ੍ਹਾ ਤੇ ਗੁਰੂ ਸਾਹਿਬ ਬਣ ਗਿਆ ਇੱਥੇ ਨਾਮੋਂ ਭੁੱਲਿਆ, ਇੱਥੇ ਇੱਥੇ ਨਾਮੋਂ ਭੁੱਲਿਆ, ਫਿਰ ਹੱਥ ਕਥਾਉ ਨਾ ਪਾਏ ਜੋਨੀ ਸਭ ਭੁਆਈ ਆ ਨਿਸ਼ਟਾ ਮੈਂ ਸਮਾਏ। ਇੱਥੇ ਹੁਣ ਇੱਥੇ ਕਿਹਨੂੰ ਕਿਹਾ? ਜਿਸ ਸਮੇਂ ਵਿੱਚ ਸਾਨੂੰ ਸਰੀਰ ਮਿਲਿਆ, ਨਾਮ ਜਪਣ ਦਾ ਮੌਕਾ ਮਿਲਿਆ, ਮਨੁੱਖ ਸਰੀਰ ਦੇ ਵਿੱਚ ਰਹਿੰਦਿਆਂ ਗੁਰੂ ਸਾਹਿਬ ਨੂੰ ਕਹਿੰਦੇ ਇੱਥੇ, ਕਹਿੰਦੇ ਇਸ ਜਨਮ ਦੇ ਅੰਦਰ ਇਸ ਸਰੀਰ ਦੇ ਅੰਦਰ ਮਨਾ ਜੇ ਤੂੰ ਨਾਮ ਤੋਂ ਭੁੱਲਿਆ ਰਿਹਾ, ਇੱਥੇ ਨਾਮੋ ਭੁੱਲਿਆ, ਜੇ ਤੂੰ ਨਾਮ ਤੋਂ ਭੁੱਲਿਆ ਰਿਹਾ ਤਾਂ ਹੱਥ ਕਤਾਉ ਨਾ ਪਾਏ। ਕਹਿੰਦਾ ਕਹਿੰਦਾ ਭਾਵ ਕਿ ਮੁੜ ਕੇ ਤੇਰਾ ਹੱਥ ਕਿਤੇ ਪੈਣਾ ਨਹੀਂ, ਮੁੜ ਕੇ ਤੈਨੂੰ ਨਾਮ ਸਿਮਰ ਕਰਨ ਦਾ ਮੌਕਾ ਕਿਤੇ ਮਿਲਣਾ ਨਹੀਂ। ਜੋਨੀ ਸਭ ਭੁਆਈਆਂ ਨਾ, ਦੇਖੋ ਜੇ ਇਸ ਸਰੀਰ ਦੇ ਅੰਦਰ, ਇਸ ਜਨਮ ਦੇ ਅੰਦਰ, ਇਸ ਯੁੱਗ ਦੇ ਅੰਦਰ ਤੂੰ ਨਾਮ ਤੋਂ ਭੁੱਲ ਜਾਣਾ ਹੈ, ਸਿਮਰਨ ਨਹੀਂ ਕਰਦਾ ਤਾਂ ਕੀ ਹੋਏਗਾ? ਜੋਨੀ ਸਭ ਭੁਆਈਆਂ ਕਲੀਅਰ ਦੱਸਿਆ ਗੁਰੂ ਸਾਹਿਬ ਨੇ, ਦੁਬਾਰਾ ਸਾਰੀਆਂ ਜੋਨਾਂ ਚ ਘੁਮਾਇਆ ਜਾਏਗਾ, 84 ਲੱਖ ਜੂਨ ਦੇ ਵਿੱਚ ਫਿਰ ਤੈਨੂੰ ਜਾਣਾ ਪਏਗਾ। ਜੋਨੀ ਸਭ ਭੁਆਈਆਂ ਬਿਸਤਾ ਮੈਂ ਸਮਾਏ, ਨਰਕਾਂ ਚ ਸਮਾਇਆ ਰਹੇਗਾ। ਕਿਹੜਾ ਨਰਕ? ਜੰਮਣਾ ਤੇ ਮਰਨਾ ਨਰਕ ਹੈ। ਕਹਿੰਦੇ ਜੰਮਣ ਤੇ ਮਰਨ ਦੇ ਗੇੜ ਚ ਪਿਆ ਰਹੇਗਾ ਜੇ ਤੂੰ ਇਸ ਜਾਮੇ ਦੇ ਅੰਦਰ ਨਾਮ ਸਿਮਰਨ ਨਹੀਂ ਕਰੂਗਾ। ਉਹੀ ਚੀਜ਼ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ, ਕਹਿੰਦੇ ਕਰਨੋ ਹੁਤੋ ਸੋ ਨਾ ਕਿਉ। ਕਹਿੰਦੇ ਜੋ ਤੂੰ ਕਰਨਾ ਸੀ ਨਾ ਉਹ ਕੀਤਾ ਨਹੀਂ। ਹੁਣ ਜਿਹੜਾ ਮਨ ਹੈ ਨਾ, ਮਨ ਵਿੱਚ ਵਿਚਾਰ ਪੈਦਾ ਹੋਈ ਵੀ ਮੈਂ ਪਾਠ ਕੀਤਾ ਹੈ, ਮੈਂ ਗੁਰੂ ਘਰ ਦੀ ਸੇਵਾ ਕੀਤੀ ਹੈ, ਮੈਂ ਤਾਂ ਇੰਨੇ ਪਾਠ ਕੀਤੇ, ਮੈਂ ਤਾਂ ਗੁਰਬਾਣੀ ਬੜੀ ਪੜ੍ਹੀ, ਤੇ ਗੁਰੂ ਜੀ ਅਜੇ ਵੀ ਮੈਨੂੰ ਕਹਿੰਦੇ ਕਰਨੋ ਹੁਤੋ ਸੋ ਨਾ ਕਿਉ, ਜੋ ਕਰਨਾ ਸੀ ਤੂੰ ਨਹੀਂ ਕੀਤਾ। ਉਹ ਰਹਿ ਕਿੱਦਾਂ ਗਿਆ? ਚੱਕਰ ਕੀ ਸੀ? ਕਿੱਦਾਂ ਰਹਿ ਗਿਆ? ਜਦੋਂ ਗੁਰੂ ਦੱਸਿਆ ਵੀ ਨਾਮ ਸਿਮਰਨ ਨਹੀਂ ਕੀਤਾ ਤੇ ਮਨ ਚ ਵਿਚਾਰ ਪੈਦਾ ਕਰਿਆ ਕਰੋ, ਨਾਮ ਸਿਮਰ ਰਹਿ ਕਿੱਦਾਂ ਗਿਆ, ਇਹ ਕਿੱਦਾਂ ਹੋ ਗਿਆ, ਮੈਂ ਕੀਤਾ ਕਿਉਂ ਨਹੀਂ? ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਹਿੰਦੇ ਪਰਿਓ ਡੋਬ ਕੇ ਬੰਦ, ਕਹਿੰਦੇ ਮਨਾ ਇਸ ਕਰਕੇ ਤੂੰ ਨਾਮ ਸਿਮਰਨ ਨਹੀਂ ਕੀਤਾ। ਪੁੱਛਿਆ ਕਿਉਂ? ਕਹਿੰਦਾ ਤੂੰ ਲੋਭ ਦੇ ਵਿੱਚ ਫਸਿਆ ਰਿਹਾ, ਲੋਭ ਚ ਫਸਿਆ ਰਿਹਾ। ਹੁਣ ਲੋਭ ਕੀ ਹੈ? ਲਾਲਚ। ਲਾਲਚ ਕੀ? ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਲਾਲਚ ਕਿਹਨੂੰ ਕਹਿੰਦੇ, ਲੋਭ ਕਿਹਨੂੰ ਕਹਿੰਦੇ? ਹੁਣ ਕਈ ਸੱਜਣ ਕਿਤੇ ਬਹਿ ਕੇ ਦੇਖੀਏ ਨਾ, ਕੀ ਕਹਿਣਗੇ? ਇਹ ਲਾਲਚ ਨਾ ਹੋਵੇ ਤੇ ਦੁਨੀਆਂ ਤੇ ਕੰਮ ਕਾਰ ਕਰਨ ਵੜ ਜਾ, ਜੇ ਲਾਲਚ ਨਾ ਹੋਵੇ। ਉਹ ਗੁਰੂ ਪਿਆਰਿਓ, ਪਹਿਲਾਂ ਲਾਲਚ ਦੀ ਡੈਫੀਨੇਸ਼ਨ ਤੇ ਲੱਭ ਲਓ, ਲਾਲਚ ਕਹਿੰਦੇ ਕਿਹਨੂੰ, ਲੋਭ ਕਹਿੰਦੇ ਕਿਹਨੂੰ? ਲਾਲਚ ਸਭ ਨੂੰ ਹੈ, ਅਜੇ ਕੋਈ ਗੱਲ ਨਹੀਂ। ਪਰ ਧਿਆਨ ਦੇਣਾ, ਅਸਲ ਚ ਲਾਲਚ ਦਾ ਮਤਲਬ ਕੀ ਹੈ, ਲੋਭ ਦਾ ਮਤਲਬ ਕੀ ਹੈ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਇੱਕ ਬੰਦਾ ਕਿਰਤੀ ਹੈ, ਕਿਰਤ ਕਰ ਰਿਹਾ, ਉਹਨੂੰ ਆਪਣੀ ਮਹੀਨੇ ਦੀ ਤਨਖਾਹ ਮਿਲਦੀ ਹੈ, ਉਹਦੇ ਚ ਖੁਸ਼ ਰਹਿੰਦਾ, 10-20-50 ਜਾਂ ਜਿੰਨੇ ਮਿਲਦੇ ਖੁਸ਼ ਰਹਿੰਦਾ, ਉਹ ਲੋਭੀ ਨਹੀਂ ਹੈ, ਉਹ ਲਾਲਚੀ ਨਹੀਂ ਹੈ। ਕਹਿਣ ਕਹਿੰਦੇ, ਕਹਿੰਦਾ ਕਿਸੇ ਲਾਲਚ ਬਦਲੇ ਕੰਮ ਕਰਨ ਡਿਆ ਜੀ? ਨਹੀਂ, ਲੋਭੀ ਕੌਣ ਹੈ, ਲਾਲਚੀ ਕੌਣ ਹੈ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਕਿਸੇ ਦੇ ਕੋਲ ਕੋਈ ਚੀਜ਼ ਹੈ, ਕਿਸੇ ਕੋਲ ਜ਼ਮੀਨ ਬੜੀ ਹੈ, ਕਿਸੇ ਕੋਲ ਜ਼ਮੀਨ ਬੜੀ ਹੈ, ਤੇ ਮੇਰਾ ਮਨ ਕੀ ਕਹਿੰਦਾ? ਇਹਦਾ ਮਾਲਕ ਮੈਂ ਹੋਵਾਂ, ਮੇਰੇ ਭਾਗਾਂ 'ਚ ਲਿਖੀ ਨਹੀਂ, ਇਹ ਲੋਭ ਹੈ, ਇਹ ਲਾਲਚ ਹੈ। ਕਿਸੇ ਕੋਲ ਗੱਡੀ ਹੈ ਤੇ ਮੈਂ ਚਾਹੁੰਦਾ ਕਿਸੇ ਢੰਗ ਨਾਲ ਹੜੱਪੀ ਜਾਵੇ, ਕਿਸੇ ਢੰਗ ਨਾਲ ਖੋਹੀ ਜਾਵੇ, ਇਹਦੇ ਕੋਲ ਇਹ ਲੋਭ ਹੈ, ਇਹ ਲਾਲਚ ਹੈ। ਕਿਸੇ ਕੋਲ ਪੈਸਾ ਬੜਾ, ਮੇਰੇ ਮਨ ਵਿੱਚ ਆਉਂਦਾ ਵੀ ਇਹ ਪੈਸਾ ਮੈਂ ਲੈ ਲਵਾਂ, ਇਹ ਲੋਭ ਹੈ, ਇਹ ਲਾਲਚ ਹੈ। ਇਹਦਾ ਮਤਲਬ ਕਿਸੇ ਦੀ ਚੀਜ਼ ਮੈਂ ਕਿਸੇ ਢੰਗ ਨਾਲ, ਜਦਤੀ ਨਾਲ, ਕਰਤ ਨਾਲ, ਧੋਖੇ ਨਾਲ, ਕਿਸੇ ਵੀ ਢੰਗ ਨਾਲ ਕਿਸੇ ਦੀ ਚੀਜ਼ ਮੈਂ ਹੜੱਪਣੀ ਚਾਹੁੰਦਾ, ਇਹਨੂੰ ਲੋਭ ਕਹਿੰਦੇ। ਪਰ ਮੈਂ ਕਿਰਤ ਕਰਦਾ ਪਿਆ, ਮੈਨੂੰ ਕਿਰਤ ਦੇ ਬਦਲੇ ਭਾਵੇਂ ਮੇਰੀ ਤਨਖਾਹ 1.5 ਲੱਖ ਰੁਪਏ ਹੈ, ਜੇ ਕੋਈ ਕਹਿ ਦੇ ਉਹ ਤੇ ਲੋਭੀ ਹੈ, ਇਹ ਲੋਭੀ ਨਹੀਂ ਹੈ, ਇਹ ਲਾਲਚ ਨਹੀਂ ਹੈ, ਉਹ ਮੇਰੀ ਮਿਹਨਤ ਹੈ, ਮੇਰੇ ਭਾਗ ਨੇ। ਪਰ ਮੇਰੀ ਤਨਖਾਹ 10,000 ਹੈ, ਮੇਰੀ ਤਨਖਾਹ 20,000 ਹੈ, ਮੇਰੇ ਜਿੰਨੇ ਮਿਲਦੇ ਮਿਲਦੇ, ਪਰ ਮੇਰੇ ਨਾਲ ਦੀ ਤਨਖਾਹ 2 ਲੱਖ ਹੈ, ਤੇ ਮੈਂ ਚਾਹੁੰਦਾ ਇਹ ਤਨਖਾਹ ਮੈਨੂੰ ਮਿਲੇ, ਆਹ ਲੋਭ ਹੈ, ਆਹ ਲਾਲਚ। ਕਹਿੰਦਾ ਮਤਲਬ ਕਿਸੇ ਦਾ ਹੱਕ ਮਾਰਨਾ, ਇਹ ਲੋਭ ਹੈ, ਇਹ ਲਾਲਚ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਹੁਣ ਤੁਸੀਂ ਦੇਖੋ ਜ਼ਿੰਦਗੀ ਦੇ ਵਿੱਚ ਆਪਾਂ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਜਦੋਂ ਆਪਾਂ ਅਰਦਾਸ ਕਰਦੇ ਹਾਂ ਕੀ ਕਰਦੇ ਹਾਂ? ਕੋਈ ਵਿਰਲੇ ਅਰਦਾਸ ਭਾਣੇ 'ਚ ਕਰਦਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਨਿਤਨੇਮ ਕੀਤਾ, ਕਿਰਪਾ ਕਰਿਓ ਮੈਨੂੰ ਗੁਰਬਾਣੀ ਦੀ ਸਮਝ ਲੱਗ ਜਾਏ, ਜੋ ਗੁਰਬਾਣੀ ਕਰਾਉਣਾ ਚਾਹੁੰਦੀ ਮੈਂ ਕਰਨ ਜੋਗਾ ਹੋ ਜਾਵਾਂ। ਹਰ ਬੰਦਾ ਇਹੀ ਕਰਦਾ ਕਿ ਅਕਾਲ ਪੁਰਖ ਕਿਰਪਾ ਕਰੋ, ਗੁਆਂਢੀ ਸਾਡੇ ਕਿਤੇ ਦੇ ਕਿਤੇ ਪਹੁੰਚ ਗਏ ਸੀ, ਉੱਥੇ ਰੱਖੇ ਖਾਂਦੇ, ਆਹ ਲੋਭ ਹੈ, ਆਹ ਲਾਲਚ ਹੈ। ਫਲਾਣੇ ਦੇ ਘਰ ਤੰਦਰੁਸਤੀ ਹੈ, ਉਹਨਾਂ ਦਾ ਬੰਦਾ ਹੀ ਕੋਈ ਬਿਮਾਰ ਨਹੀਂ ਹੈ, ਸਾਡੇ ਘਰੋਂ ਬਿਮਾਰੀ ਨਹੀਂ ਜਾਂਦੀ, ਲੋਭ ਹੈ, ਲਾਲਚ ਹੈ, ਠੀਕ ਹੈ। ਉਹ ਫਲਾਣਾ ਸੋ ਸੁੱਖ ਭੋਗਣ ਰਿਹਾ, ਸਾਡੇ ਘਰ ਕੁਛ ਵੀ ਹੈ ਨਹੀਂ, ਇਹ ਲੋਭ ਹੈ। ਗੁਰੂ ਪਿਆਰਿਓ, ਜੋ ਤੁਹਾਡੇ ਭਾਗਾਂ ਚ ਲਿਖਿਆ ਨਾ ਉਹ ਤੁਹਾਨੂੰ ਮਿਲਣਾ, ਜੋ ਤੁਹਾਡੇ ਭਾਗਾਂ ਚ ਲਿਖਿਆ ਤੁਹਾਨੂੰ ਮਿਲਣਾ। ਪਰ ਜੇ ਤੁਸੀਂ ਕਿਸੇ ਵੱਲ ਵੇਖ ਕੇ ਕੰਪੈਰੀਜ਼ਨ ਕਰਕੇ ਉਹ ਚੀਜ਼ ਲੈਣਾ ਚਾਹੁੰਦੇ, ਲੋਭ ਹੈ, ਇਹ ਲਾਲਚ ਹੈ। ਤੇ ਗੁਰੂ ਸਾਹਿਬਾਨ ਕੀ ਕਹਿੰਦੇ, ਪਰ ਉਹ ਲੋਭ ਕੇ ਬੰਧ, ਕਹਿੰਦੇ ਮਨਾ ਸਾਰੀ ਉਮਰ ਤੂੰ ਲੋਭ ਦੇ ਬੰਧਨ ਵਿੱਚ ਵੱਜਾ ਰਿਹਾ। ਜੇ ਗੁਰਬਾਣੀ ਪੜ੍ਹੀ ਤੇ ਲੋਭ ਦੇ ਲਾਲਚ ਵਿੱਚ ਪੜ੍ਹੀ, ਠੀਕ। ਇਸ ਕਰਕੇ ਤੇਰੀ ਜਿਹੜੀ ਮਨ ਬਿਰਤੀ ਹੈ, ਘਾਟਾ ਪੈ ਗਿਆ। ਕਿਹਦਾ ਘਾਟਾ ਪੈ ਗਿਆ? ਕਰਨੋ ਹੁਤੋ ਸੋ ਨਾ, ਕਿ ਉਹ ਜੋ ਕਰਨਾ ਸੀ ਉਹ ਤੂੰ ਕੁਤਾ ਹੀ। ਹੁਣ ਜਿਹੜਾ ਲੋਭ ਆ, ਲੋਭ ਜਿਹੜਾ ਨਾ, ਲੋਭ ਇੱਕ ਐਸੀ ਸ਼ਕਤੀ, ਇੱਕ ਐਸੀ ਪਾਵਰ ਹੈ, ਵੱਡਿਆਂ ਵੱਡਿਆਂ ਨੂੰ ਡਿੱਗ ਲੈਂਦੀ। ਤੁਸੀਂ ਪੜ੍ਹਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਪਹਿਲਾਂ ਕਾਮ ਤੇ ਕ੍ਰੋਧ ਦੋ ਜਣੇ ਇਕੱਠੇ ਆਏ, ਫਿਰ ਲੋਭ ਆਇਆ, ਲੋਭ ਵਿਚਕਾਰ ਆ, ਅੱਗੇ ਮੋਹ ਤੇ ਹੰਕਾਰ ਆਇਆ। ਕਾਮ ਤੇ ਕ੍ਰੋਧ ਇੱਕ ਜੋੜਾ ਹੈ, ਮੋਹ ਤੇ ਹੰਕਾਰ ਇੱਕ ਜੋੜਾ ਹੈ, ਲੋਭ ਵਿੱਚ ਇਕੱਲਾ ਹੀ ਹੈ। ਲੋਭ ਕਰਦਾ ਕੀ ਹੈ? ਕਾਮ ਤੇ ਕ੍ਰੋਧ ਨੂੰ ਵੀ ਲੋਭ ਕੰਟਰੋਲ ਕਰਦਾ ਹੈ, ਮੋਹ ਤੇ ਹੰਕਾਰ ਨੂੰ ਵੀ ਲੋਭ ਕੰਟਰੋਲ ਕਰਦਾ ਹੈ। ਬੰਦੇ ਦੇ ਅੰਦਰ ਲੋਭ ਆ, ਲਾਲਚ ਆ, ਕੀ ਹੁੰਦਾ? ਉਸ ਲੋਭ ਕਰਕੇ ਕਾਮਨਾ ਪੈਦਾ ਹੁੰਦੀ। ਕਿਹੜੀ ਕਾਮਨਾ ਪੈਦਾ ਹੁੰਦੀ? ਲੋਭੀ ਬੰਦੇ ਦੇ ਕਾਮਨਾ ਪੈਦਾ ਹੁੰਦੀ ਨਾ, ਵੀ ਯਾਰ ਫਲਾਣੇ ਕੋਲ ਲਾਲਚ ਆ, ਕਿਤੇ ਮੇਰੇ ਕੋਲ ਵੀ ਹੋਵੇ, ਇਹਦਾ ਮਾਲਕ ਮੈਂ ਹੋਣਾ ਚਾਹੀਦਾ ਸੀ। ਕਿਸ ਬੰਦੇ ਕੋਲ ਫਲਾਣੀ ਚੀਜ਼ ਆ ਮੇਰੇ ਅੰਡਰ ਹੋਣੀ ਚਾਹੀਦੀ ਸੀ, ਮੈਂ ਮਾਲਕ ਹੋਣਾ ਚਾਹੀਦਾ ਸੀ। ਲੋਭ ਲੋਭ ਕਰਕੇ ਕਾਮਨਾ ਪੈਦਾ ਹੋਈ, ਕਾਮਨਾ ਪੂਰੀ ਨਹੀਂ ਹੋਈ ਤੇ ਕ੍ਰੋਧ ਪੈਦਾ ਹੋ ਗਿਆ। ਹੁਣ ਮੋਹ ਤੇ ਹੰਕਾਰ, ਮੂੰਹ ਕੀ ਮੇਰੇ ਤੇ ਖੜਾ, ਮੋਹ ਮੇਰੇ ਤੇ ਖੜਾ, ਮੇਰੇ ਮਨ ਵਿੱਚ ਲੋਭ ਆ, ਇਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਹੈ। ਹੁਣ ਮੇਰੇ ਕੋਲ ਹੋਣੀ ਚਾਹੀਦੀ, ਮੇਰੀ ਹੋਣੀ ਚਾਹੀਦੀ ਹੈ, ਇਹ ਮੋਹ ਪੈਦਾ ਹੋ ਗਿਆ। ਤੇ ਜਦੋਂ ਉਹ ਚੀਜ਼ ਮੇਰੀ ਹੋ ਗਈ ਤੇ ਮੈਨੂੰ ਹੰਕਾਰ ਪੈਦਾ ਹੋ ਗਿਆ, ਤੇ ਮੇਰੇ ਕੋਲ ਤੇ ਆ ਵੀ ਹੈਗਾ, ਮੇਰੇ ਕੋਲ ਆ ਵੀ ਹੈਗਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਮਨਾ, ਕਹਿੰਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਜਿੱਥੇ ਲੋਭ ਆ ਨਾ, ਜਿੱਥੇ ਲੋਭ ਆ ਉੱਥੇ ਤੂੰ ਜਿੰਨੇ ਮਰਜ਼ੀ ਪਾਠ ਕਰ ਲੈ, ਕਦੀ ਤੇਰੀ ਬਿਰਤੀ ਸੁੱਤ ਦੀ ਸ਼ਬਦ ਨਾਲ ਜੁੜ ਨਹੀਂ ਸਕਦੀ, ਲੋਭ ਕਰਕੇ। ਕਿਉਂਕਿ ਲੋਭ ਜਿਹੜਾ ਹੈ ਸੁੱਤ ਸ਼ਬਦ ਦਾ ਮਿਲਾਪ ਹੋਣ ਨਹੀਂ ਦਿੰਦਾ। ਤਾਂ ਗੁਰੂ ਸਾਹਿਬਾਨ ਨੇ ਕਿਹਾ, ਪਰੇ ਉਹ ਲੋਭ ਕੇ ਬੰਧ। ਫਿਰ ਗੁਰੂ ਸਾਹਿਬਾਨ ਨੇ ਇੱਕ ਬੜੀ ਵਧੀਆ ਉਦਾਹਰਨ ਦਿੱਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਕਹਿੰਦੇ ਭਾਈ ਇਹ ਲੋਭ ਤੋਂ ਬਚ ਕੇ ਰਹੋ। ਅੱਛਾ ਕਿਉਂ? ਕਹਿੰਦੇ ਹੇ ਲੋਭਾ, ਲੰਪਟ ਸੰਘ ਸਿਰ ਮੋਹਰੇ ਅਨੇਕ ਲਹਿਰੀ ਕਲੋਲਤੇ। ਧਿਆਨ ਸੁਣੋ ਕੀ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਕਹਿਣ ਲੱਗੇ ਹੇ ਲੋਭਾ, ਲੰਪਟ ਸੰਘ ਸਿਰ ਮੋਹਰੇ। ਲੰਪਟ ਕਿਹਨੂੰ ਕਹਿੰਦੇ? ਦਬਾ ਰੱਖੇ ਆ, ਆਪਣੇ ਮੂੰਹ ਚ ਪਸਾਰ ਰੱਖੇ ਆ, ਆਪਣੇ ਅਧੀਨ ਕਰਕੇ ਰੱਖੇ ਆ। ਕਹਿੰਦੇ ਹੇ ਲੋਭਾ, ਕਹਿੰਦੇ ਹੋ ਲੋਭ, ਵੀ ਤੈਨੂੰ ਰੱਬ ਨੇ ਪੈਦਾ ਕੀਤਾ, ਪਰ ਤੂੰ ਏਦਾਂ ਦਾ ਬੰਦਾ ਹੈ, ਏਦਾਂ ਦੀ ਬਿਰਤੀ ਹੈ, ਕਿੱਦਾਂ ਦੀ? ਕਿ ਜਿਹੜੇ ਜਿਹੜੇ ਸਿਰ ਮੋਹਰੇ ਨੇ, ਕਹਿੰਦਾ ਪਾਉ ਸ਼੍ਰੋਮਣੀ ਬੰਦੇ ਨੇ, ਚੰਗੇ ਬੰਦੇ ਨੇ, ਆਗੂ ਨੇ, ਸਿਰ ਕੱਢੇ ਬੰਦੇ ਨੇ, ਕਹਿੰਦੇ ਉਹਨਾਂ ਨੂੰ ਵੀ ਤੂੰ ਆਪਣੇ ਚੱਕਰ ਚ ਫਸਾ ਲੈਣਾ, ਉਹਨਾਂ ਨੂੰ ਵੀ ਤੂੰ ਆਪਣੇ ਚੱਕਰ ਚ ਫਸਾ ਲੈਣਾ। ਤੇ ਗੁਰੂ ਸਾਹਿਬ ਅਨੇਕ ਲਹਿਰੀ ਕਲੋਲਤੇ, ਕਹਿੰਦੇ ਤੇਰੀਆਂ ਲਹਿਰਾਂ ਦੇ ਵਿੱਚ ਉਹ ਕਲੋਲਾਂ ਕਰਦੇ ਆ। ਹੁਣ ਤੁਸੀਂ ਦੇਖੋ ਦਰਿਆ ਵਗਦਾ, ਦਰਿਆ ਦੇ ਵਿੱਚ ਲਹਿਰਾਂ ਵੀ ਤਾਂ ਹੈਗੀਆਂ, ਉਹ ਲਹਿਰਾਂ ਦਰਿਆ ਤੋਂ ਵੱਖਰੀਆਂ ਨਹੀਂ ਹੋ ਸਕਦੀਆਂ, ਉਹ ਜਿੰਨਾ ਮਰਜ਼ੀ ਪਾਣੀ ਉੱਚਾ ਉੱਠ ਕੇ ਦਰਿਆ 'ਚ ਹੀ ਰਹਿੰਦੇ ਨੇ। ਤੇ ਗੁਰੂ ਸਾਹਿਬ ਕਹਿਣ ਲੱਗੇ, ਜਿਹਨਾਂ ਅੰਦਰ ਲੋਭ ਹੈ ਨਾ, ਉਹ ਭਾਵੇਂ ਜਿੱਡੇ ਮਰਜ਼ੀ ਆਗੂ ਹੋਣ, ਜਿੱਡੇ ਮਰਜ਼ੀ ਮੁਖੀ ਹੋਣ, ਪਰ ਲੈਂਦੇ ਤੇਰੀਆਂ ਲਹਿਰਾਂ ਦੇ ਵਿੱਚ ਹੀ। ਕਹਿੰਦਾ ਪਰ ਤੇਰੇ ਵਿੱਚ ਹੀ ਖਜਿਤ ਰਹਿੰਦੇ ਨੇ, ਤੇਰੇ ਨਾਲ ਜੁੜੇ ਰਹਿੰਦੇ ਨੇ। ਕੌਣ? ਜਿਹਨਾਂ ਅੰਦਰ ਲੋਭ ਆ। ਹਰ ਇੱਕ ਚੀਜ਼ ਦੀ ਵਿਚਾਰ ਕਰਨਾ ਜਨਾਬ ਜੀ, ਲੋਭ ਇੱਕ ਐਸੀ ਚੀਜ਼ ਆ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਵੀ ਦੇਖ ਮਨਾ ਲੋਭੀ, ਤੂੰ ਲੋਭੀ ਹੋ ਕੇ ਤੇ ਜੋ ਕਰਨਾ ਸੀ ਨਾ ਉਹ ਕੀਤਾ ਨਹੀਂ। ਹੁਣ ਦੇਖੋ ਆਪਾਂ ਪਾਠ ਕਰਦੇ ਪਏ, ਗੁਰਬਾਣੀ ਪੜ੍ਹਦੇ ਪਏ, ਸਵੇਰੇ ਉੱਠਦੇ ਆਪਾਂ ਨਿਤਨੇਮ ਕਰਦੇ, ਜਦੋਂ ਆਪਾਂ ਨਿਤਨੇਮ ਕਰਦੇ ਪੰਜਾਂ ਬਾਣੀ ਦਾ ਪਾਠ ਕਰਦੇ, ਆਪਾਂ ਤਾਂ ਸੋਝੀ ਲੈਣੀ ਸੀ, ਮਤ ਲੈਣੀ ਸੀ ਵੀ ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਸੁੱਤ ਸ਼ਬਦ ਨਾਲ ਜੁੜਨਾ ਕਿਵੇਂ। ਆਪਾਂ ਉਹਦੀ ਸੋਝੀ ਲਈ ਨਹੀਂ। ਕਿਹੜੀ ਗੱਲੋਂ? ਸਾਡੇ ਮਨ ਵਿੱਚ ਲੋਭ ਸੀ, ਅਸੀਂ ਗੁਰਬਾਣੀ ਪੜ੍ਹ ਕੇ ਵੀ ਇੱਥੇ ਟਿਕੇ ਰਹੇ ਵੀ ਕਿਤੇ ਮੇਰਾ ਫਲਾਣਾ ਕੰਮ ਬਣ ਜਾਵੇ, ਫਲਾਣੀ ਚੀਜ਼ ਮੈਨੂੰ ਮਿਲ ਜਾਵੇ, ਫਲਾਣੀ ਚੀਜ਼ ਦਾ ਮੈਂ ਮਾਲਕ ਹੋ ਜਾਵਾਂ। ਹੁਣ ਕਿਤੇ ਕੇਸ ਚੱਲਦਾ, ਲੋਭੀ ਹੈ ਨਾ, ਫਿਰ ਜ਼ਮੀਨ ਦਾ ਕੇਸ ਚੱਲਦਾ ਮੇਰੇ ਅੱਖ 'ਚ ਹੋਣੀ ਚਾਹੀਦੀ, ਇਹ ਲੋਭ ਹੈ। ਜਿਹੜਾ ਬੰਦਾ ਲੋਭੀ ਨਹੀਂ ਹੈ ਉਹ ਕੀ ਕਹਿੰਦਾ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਕੀ ਵਸਤ ਸੋਚ ਲੈ, ਜਿਹਦੀ ਚੀਜ਼ਾਂ ਦੇ ਦਿਓ ਉਹਨੂੰ। ਸੱਚ ਦੇ ਦੋ ਬੰਦੇ, ਇੱਕ ਬੰਦਾ ਪੈਲੀ ਵਾਹੁਣ ਡਿਆ, ਇੱਕ ਬੰਦਾ ਪੈਲੀ ਵਾਹੁਣ ਡਿਆ, ਕਬਜ਼ਾ ਉਹਦੇ ਕੋਲ ਆ, ਦੂਜੇ ਬੰਦੇ ਨੇ ਕੇਸ ਕੀਤਾ, ਜਿਹੜਾ ਕੇਸ ਕੀਤਾ ਉਹ ਭੱਜਾ ਫਿਰਦਾ, ਜਿਹੜਾ ਵਾਹੁੰਦਾ ਫਿਰਦਾ ਨਾ ਉਹ ਆਰਾਮ ਨਾਲ ਬੈਠਾ। ਉਹਨੂੰ ਕਿਸੇ ਨੇ ਕਿਹਾ, ਕਹਿੰਦਾ ਭਾਜੀ ਪੈਲੀ ਤੁਸੀਂ ਵਾਹੁਣ ਰਹੇ ਹੋ, ਕੇਸ ਉਹ ਕਰੀ ਫਿਰਦਾ, ਉਹਨੇ ਲੈ ਜਾਣੀ ਹੈ, ਤੁਸੀਂ ਕਿਤੇ ਜਾਂਦੇ ਹੀ ਨਹੀਂ। ਉਹ ਬੜੇ ਪਿਆਰ ਨਾਲ ਕਹਿੰਦਾ ਕੀ ਕਹਿੰਦੇ, ਕਹਿੰਦੇ ਭਾਈ ਗੱਲ ਸੁਣ, ਜੇ ਉਹਦੀ ਹੋਈ ਉਹ ਲੈ ਜੂ, ਜੇ ਮੇਰੀ ਹੋਈ ਤੇ ਮੇਰੇ ਕੋਲ ਰਹਿ ਜੂਗੀ, ਮੈਨੂੰ ਭੱਜ ਨੱਠ ਕਰਨ ਦੀ ਕੀ ਲੋੜ ਪਈ ਹੈ, ਭੱਜ ਨੱਠ ਕਰਕੇ ਵੀ ਮੇਰੀ ਨਹੀਂ ਹੋਣੀ, ਕਿਉਂਕਿ ਗੁਰੂ ਜੀ ਕਹਿੰਦੇ ਜਿਸ ਕੀ ਵਸਤ ਸੂਈ ਲੈ ਜਾਏ, ਕੋਈ ਫਾਇਦਾ ਨਹੀਂ ਭੱਜ ਨੱਠ ਕਰਨ ਦਾ। ਉਹ ਆਰਾਮ ਨਾਲ ਬੈਠਾ, ਇਹ ਲੋਭੀ ਨਹੀਂ ਹੈ, ਇਹ ਲਾਲਚੀ ਨਹੀਂ ਹੈ। ਹੁਣ ਧਿਆਨ ਦਿਓ, ਭਾਵੇਂ ਅਗਲਾ ਬੰਦਾ ਕੇਸ ਜਿੱਤ ਵੀ ਜਾਵੇ, ਜ਼ਮੀਨ ਚਲੀ ਗਈ, ਇਹਨੂੰ ਕਿਸੇ ਨੇ ਆ ਕੇ ਆਖਿਆ, ਕਹਿੰਦਾ ਭਾਈ ਦੇਖੋ ਇੰਨੇ ਸਾਲ ਤੁਸੀਂ ਵਾਈ, ਹੁਣ ਉਹਦੇ ਕੋਲ ਚਲੀ ਗਈ। ਅੱਗੋਂ ਹੱਸ ਕੇ ਕਹਿੰਦਾ, ਜਿੰਨਾ ਚਿਰ ਮੇਰੇ ਭਾਗਾਂ 'ਚ ਦੀ ਕਮਾਈ ਲਿਖੀ ਸੀ ਮੈਂ ਖਾ ਲਈ, ਹੁਣ ਉਹਦੇ ਭਾਗਾਂ 'ਚ ਲਿਖੀ ਉਹ ਲੱਗ ਗਿਆ। ਅਤੇ ਲੋਭੀ ਬੰਦਾ ਕੀ ਕਹਿੰਦਾ, ਸੁਣਾ ਜਿੱਤ ਕੇ ਵਿਖਾਈ ਕਿ ਨਹੀਂ, ਸਾਡੇ ਕੋਲ ਆਈ ਕਿ ਨਹੀਂ ਆਈ, ਹੰਕਾਰੀ ਹੋ ਗਿਆ, ਮੋਹ ਪੈਦਾ ਹੋਇਆ, ਹੰਕਾਰ ਪੈਦਾ ਹੋ ਗਿਆ। ਪਰ ਇਹਦੇ ਅੰਦਰ ਨਿਮਰਤਾ ਹੀ ਹੈ। ਇਹ ਕੀ ਕਹਿੰਦਾ, ਕਹਿੰਦਾ ਕੋਈ ਗੱਲ ਨਹੀਂ, ਜਿੰਨਾ ਚਿਰ ਮੇਰੇ ਭਾਗਾਂ 'ਚ ਦੀ ਕਮਾਈ ਲਿਖੀ ਸੀ ਮੈਂ ਖਾ ਲਈ, ਹੁਣ ਉਹਦੇ ਭਾਗਾਂ 'ਚ ਲਿਖੀ ਉਹ ਖਾ ਲਵੇ। ਜਿਹੜਾ ਬੰਦਾ ਲੋਭੀ ਨਹੀਂ ਹੈ, ਉਹਦੀ ਸੁੱਤ ਸ਼ਬਦ ਨਾਲ ਜੁੜਦੀ ਹੈ, ਦੂਜੇ ਬੰਦੇ ਦੀ ਸੁੱਤ ਸ਼ਬਦ ਨਾਲ ਨਹੀਂ ਜੁੜਦੀ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ। ਤਾਂ ਉਹਨਾਂ ਨੇ ਕਿਹਾ, ਜੋ ਕਰਨੋ ਹੋ ਤੋਂ ਸੋ ਨਾ ਕਿਉ, ਪਰ ਉਹ ਲੋਭ ਕੇ ਫੰਦ। ਕਹਿੰਦੇ ਮਨਾ, ਤੂੰ ਲੋਭ ਦੇ ਚੱਕਰ 'ਚ ਫਸਿਆ ਫਸਿਆ, ਜੋ ਕਰਨਾ ਸੀ ਉਹ ਕੀਤਾ ਹੀ ਨਹੀਂ, ਨਾਮ ਸਿਮਰਨ ਕੀਤਾ ਨਹੀਂ, ਸੁੱਤ ਸ਼ਬਦ ਦਾ ਮਿਲਾਪ ਕੀਤਾ ਹੀ ਨਹੀਂ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਕਹਿੰਦੇ ਦੇਖ ਬਈ, ਉਹ ਸਮਾਂ ਤੇ ਲੰਘ ਗਿਆ। ਹੁਣ ਤੁਸੀਂ ਧਿਆਨ ਦਿਓ, ਗੁਰੂ ਦੀ ਬਿਰਤੀ ਕਿੱਡੀ ਉੱਚੀ ਹੈ, ਗੁਰੂ ਦੀ ਬਿਰਤੀ ਕਿੱਡੀ ਉੱਚੀ ਹੈ ਕਿ ਗੁਰੂ ਸਾਹਿਬਾਂ ਉਸ ਮਨ ਦੀ ਅਵਸਥਾ ਦੱਸਦੇ ਪਏ ਨੇ ਜਿਹਦਾ ਸਮਾਂ ਬਤੀਤ ਹੋ ਗਿਆ, ਜਿਹੜਾ ਸਰੀਰ ਛੱਡਣ ਨੂੰ ਤਿਆਰ ਹੈ, ਉਹਦੇ ਬਾਰੇ ਗੱਲ ਕਰਦੇ ਪਏ ਆ। ਕਹਿੰਦੇ ਨਾਨਕ ਸਮਿਓ ਰਮ ਗਇਓ, ਕਹਿੰਦੇ ਭਾਈ ਵਿਚਾਰ ਕਰ, ਉਹ ਸਮਾਂ ਤੇ ਬਤੀਤ ਹੋ ਗਿਆ, ਉਹ ਸਮਾਂ ਤੇ ਬਤੀਤ ਹੋ ਗਿਆ, ਅਬ ਕਿਉਂ ਰੋਵਤ ਅੰਧ। ਹੁਣ ਬੁਢਾਪਾ ਆ ਗਿਆ ਤੇ ਬੰਦਾ ਕੀ ਕਰਦਾ, ਰੋਂਦਾ ਵੀ ਯਾਰ ਸਾਰੀ ਉਮਰ ਮੈਂ ਨਾਮ ਸਿਮਰਨ ਨਹੀਂ ਕੀਤਾ। ਤੁਸੀਂ ਜ਼ਿੰਦਗੀ 'ਚ ਇੱਕ ਵਿਚਾਰ ਕਰਕੇ ਦੇਖਿਓ ਜਰਾ, ਸ਼ਾਇਦ ਕਿਤੇ ਜ਼ਿੰਦਗੀ ਤਜਰਬਾ ਕੀਤਾ ਹੋਵੇ, ਕਿਸੇ ਦੀ ਮੌਤ ਹੋਣ ਵਾਲੀ ਹੋਵੇ, ਬਜ਼ੁਰਗ ਕੋਈ ਕਿਸੇ ਦੀ ਮੌਤ ਹੋਣ ਵਾਲੀ ਹੋਵੇ ਤੇ ਉਦਾਸ ਉਦਾਸ ਰਹਿਣ ਲੱਗ ਪਏ, ਚੁੱਪ ਚੁੱਪ ਰਹਿਣ ਲੱਗ ਪਏ। ਕਿਸੇ ਨੇ ਪੁੱਛਿਆ, ਬਜ਼ੁਰਗੋ ਤੁਸੀਂ ਚੁੱਪ ਚੁੱਪ ਰਹਿਣ ਲੱਗ ਪਏ, ਉਦਾਸ ਰਹਿਣ ਲੱਗ ਪਏ, ਕੀ ਗੱਲ ਹੋ ਗਈ, ਮੌਤ ਤੋਂ ਡਰਦੇ ਹੋ? ਕਹਿੰਦੇ ਨਹੀਂ, ਮੌਤ ਤੇ ਆਉਣੀ ਹੈ ਪੁੱਤ, ਜਿੱਦਣ ਆਉਣੀ। ਤੇ ਉਦਾਸ ਰਹਿਣ ਲੱਗ ਪਿਓ, ਪਤਾ ਕਿਉਂ ਉਦਾਸ ਰਹਿਣ ਲੱਗ ਪਿਆ? ਉਹਨੂੰ ਆਪਣੀ ਜ਼ਿੰਦਗੀ ਜੋ ਕੁਝ ਕੀਤਾ ਸੀ ਯਾਦ ਆਉਣ ਲੱਗ ਪਿਆ, ਜੋ ਜ਼ਿੰਦਗੀ 'ਚ ਕੀਤਾ ਸੀ ਨਾ ਉਹ ਯਾਦ ਆਉਣ ਲੱਗ ਪਿਆ, ਤੇ ਉਹਦੇ ਵਿੱਚ ਜਿਹੜੇ ਔਗਣ ਕੀਤੇ ਸੀ ਉਹ ਯਾਦ ਆਉਣ ਲੱਗ ਪਏ, ਤੇ ਬੰਦਾ ਉਦਾਸ ਰਹਿਣ ਲੱਗ ਪਿਆ ਵੀ ਯਾਰ ਮੈਂ ਆਹ ਔਗਣ ਕੀਤੇ, ਮੈਂ ਆਹ ਔਗਣ ਕੀਤੇ, ਫਲਾਣੇ ਸੋਨਾ ਵਧੀਕੀ ਕੀਤੀ, ਧਮਕਾਣੇ ਸੋਨਾ ਵਧੀਕੀ ਕੀਤੀ। ਤੁਸੀਂ ਕਦੀ ਦੇਖਿਓ, ਮਰਨ ਕਿਨਾਰੇ ਬਜ਼ੁਰਗ ਹੋਵੇ ਨਾ ਤੇ ਦੁਸ਼ਮਣ ਨੂੰ ਵੀ ਕਹਿੰਦਾ, ਕਹਿੰਦਾ ਉਹਨੂੰ ਕਹਿੰਦਾ ਮੈਨੂੰ ਇੱਕ ਵਾਰੀ ਮਿਲ ਜਾਵੇ, ਮੈਨੂੰ ਇੱਕ ਵਾਰੀ ਮਿਲ ਜਾਏ, ਮੈਨੂੰ ਮਿਲਾ ਦਿਓ ਯਾਰ ਉਹਨੂੰ, ਬਾਪੂ ਜੀ ਛੱਡੋ ਪਰ, ਉਹ ਨਹੀਂ ਯਾਰ ਮਿਲਾ ਦਿਓ ਇੱਕ ਵਾਰੀ। ਕਿਹੜੀ ਗੱਲੋਂ? ਉਹਨੂੰ ਆਪਣੇ ਔਗਣ ਦਿਖਾਈ ਦਿੰਦੇ ਆ, ਔਗਣ ਜਦੋਂ ਦਿਖਾਈ ਦਿੰਦੇ ਕਹਿੰਦਾ ਮਿਲਾ ਦਿਓ। ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਗੁਰੂ ਸਾਹਿਬਾਨ ਕਹਿੰਦੇ ਨੇ, ਉਹਦਾ ਸਮਾਂ ਬਤੀਤ ਹੋ ਗਿਆ ਨਾ, ਹੁਣ ਉਹ ਸਮਾਂ ਯਾਦ ਆਉਂਦਾ ਤੇ ਰੋਂਦਾ। ਆਪ ਜੀ ਗੁਰਬਾਣੀ 'ਚ ਪੜ੍ਹ ਕੇ ਦੇਖਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ 220 ਅੰਗ ਦੇ, ਕਹਿੰਦੇ ਮਨ ਰੇ ਕਹਾਂ ਬਹਿਓ ਤੈ ਬੋਰਾ, ਐਨਸ ਆਓ ਤੇ ਗੱਠੇ ਨਹੀਂ ਜਾਣੇ, ਬਹਿਓ ਲੋਭ ਸੰਗ ਹੋਰਾ। ਦੇਖੋ ਇੱਥੇ ਵੀ ਇਹਨਾਂ ਲੋਭ ਦੀ ਗੱਲ ਕੀਤੀ। ਕਹਿੰਦਾ ਮਨ ਰੇ ਕਹਾਂ ਬਹਿਓ ਤੈ ਬੋਰਾ, ਕਹਿੰਦੇ ਮਨਾ ਕਿੱਥੇ ਪਾਗਲ ਬਣ ਕੇ ਬੈਠਾ, ਕਿੱਥੇ ਕਮਲਾ ਬਣ ਕੇ ਬੈਠਾ, ਐਨਸ ਆਓ ਤੇ ਗੱਠੇ ਨਹੀਂ ਜਾਣੇ, ਐਨਸ ਜਾਂਦੇ ਨਾ, ਐਨਸ ਦਾ ਮਤਲਬ ਕੀ ਹੈ, ਦਿਨ ਤੇ ਰਾਤ, ਦਿਨ ਤੇ ਰਾਤ ਕਿਹੜੇ, ਹਰ ਸਵਾਸ। ਕਹਿੰਦੇ ਐਨਸ ਆਓ ਦੇ ਗੱਠੇ, ਕਹਿੰਦੇ ਹਰ ਸਵਾਸ ਦੇ ਵਿੱਚ ਤੇਰੀ ਉਮਰ ਘਟਦੀ ਜਾ ਰਹੀ ਹੈ, ਬਹਿਓ ਲੋਭ ਸੰਗ ਹੋਰਾ, ਕਹਿੰਦੇ ਤੈਨੂੰ ਲਾਲਚ ਪੈ ਗਿਆ, ਸੰਸਾਰ ਦੇ ਪਦਾਰਥ, ਦੂਜਿਆਂ ਦੀ ਪਦਾਰਥ, ਦੂਜਿਆਂ ਦੀ ਜ਼ਮੀਨ ਜਾਇਦਾਦ ਹੜੱਪਣ ਨੂੰ ਫਿਰਦਾ, ਆਪਣੇ ਕੋਲ ਇਕੱਠੀ ਕਰਨ ਨੂੰ ਫਿਰਦਾ ਹੈ। ਕਹਿੰਦਾ ਇਸ ਕਰਕੇ ਲੋਭੀ ਹੋ ਗਿਆ, ਲੋਭੀ ਹੋਣ ਕਰਕੇ ਤੇਰੀ ਆਤਮਿਕ ਬਿਰਤੀ ਹੌਲੀ ਹੋ ਗਈ। ਹੌਲੀ ਦਾ ਮਤਲਬ ਕੀ, ਜਦੋਂ ਤੁਸੀਂ ਪਰਮਾਤਮਾ ਦਰ ਤੇ ਜਾਂਦੇ ਹੋ ਨਾ, ਠੀਕ ਹੈ, ਤੇ ਪਤਾ ਕੀ ਕਰਨਾ ਪੈਂਦਾ। ਆਪ ਜੀ ਪੜ੍ਹ ਕੇ ਦੇਖਿਓ, ਗੁਰਬਾਣੀ ਨੂੰ ਬੜਾ ਕੁਝ ਲਿਖਿਆ ਗੁਰਬਾਣੀ 'ਚ। ਤੁਸੀਂ ਕਦੀ ਕਿਸੇ ਨੂੰ ਕੋਈ ਚੀਜ਼ ਦੇਣੀ ਹੈ, ਉਹਦੇ ਕੋਲ ਕੁਛ ਲੈਣਾ ਹੈ, ਜਿਹੜੀ ਚੀਜ਼ ਦੇਣੀ ਹੈ ਉਹਦੇ ਬਰਾਬਰ ਦੇਣੀ ਪੈਂਦੀ ਹੈ। ਤੁਸੀਂ ਕਿਸੇ ਕੋਲ ਗੱਡੀ ਲੈਣ ਗਏ, ਉਹਨੇ ਕਿਹਾ ਜੀ 12 ਲੱਖ ਦੀ, ਹੁਣ 12 ਲੱਖ ਦਿਓਗੇ ਗੱਡੀ ਲੈ ਲਓਗੇ ਨਾ, ਇਹਦਾ ਮਤਲਬ ਗੱਡੀ ਦਾ ਮੁੱਲ 12 ਲੱਖ ਹੈ, ਤਾਂ ਮਤਲਬ 12 ਲੱਖ ਤੁਸੀਂ ਦੇ ਕੇ ਗੱਡੀ ਲੈ ਲਈ, ਇਹਦਾ ਮਤਲਬ ਬਰਾਬਰ ਆ ਨਾ, ਤੁਸੀਂ 12 ਲੱਖ ਦਿੱਤਾ ਗੱਡੀ ਲੈ ਲਈ, ਇੱਦਾਂ ਗੁਰੂ ਸਾਹਿਬਾਨ ਕਹਿੰਦੇ ਨੇ, ਕਹਿੰਦੇ ਭਾਈ ਹੁਣ ਤੁਸੀਂ ਕਹੋ। ਕਹਿੰਦੇ ਭਾਈ ਸਾਹਿਬ ਮੇਰੇ ਕੋਲ ਤਾਂ 5 ਲੱਖ ਹੀ ਹੈ। ਦੇ ਦੂ ਗੱਡੀ? ਕਹਿੰਦਾ ਭਾਈ ਸਾਹਿਬ ਸੋਰੀ, ਮੈਂ ਤਾਂ 12 ਦੀ ਵੇਚਣੀ ਹੈ, ਜੇ ਤੁਹਾਡੇ ਕੋਲ 12 ਨਹੀਂ ਅੱਗੇ ਰਹਿੰਦੇ ਮੈਂ ਕਿਸੇ ਹੋਰ ਨੂੰ ਦੇ ਦੂੰਗਾ। ਇੱਦਾਂ ਮਤਲਬ ਜਿਹਦੇ ਕੋਲ ਚੀਜ਼ ਖਰੀਦਣੀ ਆ ਉਹਦੇ ਭਾਅ ਬਰਾਬਰ ਦਾ ਦੇਣਾ ਪੈਣਾ। ਬਾਣੀ ਚ ਕਬੀਰ ਸਾਹਿਬਾਂ ਲਿਖਿਆ, ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ। ਕਬੀਰ ਜੀ ਕਹਿੰਦੇ ਮੈਂ ਆਪਣਾ ਮਨ ਦੇ ਕੇ ਪਰਮਾਤਮਾ ਨੂੰ ਤੇ ਮੁੱਲ ਖਰੀਦਿਆ। ਇਹਦਾ ਮਤਲਬ ਕੀ ਹੈ? ਕਬੀਰ ਜੀ ਇਸ਼ਾਰਾ ਕਰਦੇ ਆ ਕਿ ਮੇਰੀ ਆਤਮਿਕ ਬਿਰਤੀ ਪਰਮਾਤਮਾ ਦੇ ਬਰਾਬਰ ਹੋ ਗਈ ਹੈ, ਮੇਰੀ ਆਤਮਿਕ ਬਿਰਤੀ ਪਰਮਾਤਮਾ ਦੇ ਬਰਾਬਰ ਹੋ ਗਈ ਹੈ। ਮੈਂ ਆਪਣੀ ਆਤਮਿਕ ਬਿਰਤੀ ਦੇਖ ਕੇ ਤੇ ਪਰਮਾਤਮਾ ਨੂੰ ਖਰੀਦ ਲਿਆ। ਇਹਦਾ ਮਤਲਬ ਮੇਰੇ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਹੈ। ਇੱਥੇ ਕਹਿੰਦੇ, ਕਹਿੰਦੇ ਬਹਿ ਲੋਭ ਸੰਗ ਹੋਰਾ। ਕਹਿੰਦੇ ਜਿਹਦੀ ਬਿਰਤੀ ਵਿੱਚ ਲਾਲਚ ਹੈ ਨਾ, ਲੋਭੀ ਹੈ, ਗੁਰੂ ਸਾਹਿਬਾਨ ਕਹਿੰਦੇ ਉਹਦੀ ਬਿਰਤੀ ਹੌਲੀ ਹੈ, ਉਹ ਪਰਮਾਤਮਾ ਨੂੰ ਖਰੀਦ ਨਹੀਂ ਸਕਦੀ, ਬ੍ਰਹਮ ਗਿਆਨ ਨੂੰ ਖਰੀਦ ਨਹੀਂ ਸਕਦੀ, ਬ੍ਰਹਮ ਗਿਆਨ ਤੱਕ ਪਹੁੰਚ ਨਹੀਂ ਕਰ ਸਕਦੀ, ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੀ ਜਿਹਦੀ ਆਤਮਿਕ ਬਿਰਤੀ ਹੌਲੀ ਹੈ। ਫਿਰ ਗੁਰੂ ਸਾਹਿਬਾਨ ਕੀ ਕਹਿਣ ਲੱਗੇ? ਕਹਿਣ ਲੱਗੇ ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਕਹਿੰਦੇ ਮਨਾ ਕਦੀ ਵਿਚਾਰ ਕੀਤੀ ਦੱਸੋ? ਕਹਿੰਦੇ ਰਤਨ ਜਨਮ ਆਪਣੋ ਤੈ ਹਾਰਿਓ, ਕਹਿੰਦੇ ਇਹ ਅਮੋਲਕ ਜਨਮ ਤੇਰੇ ਕੋਲ ਸੀ। ਰਤਨ ਜਨਮ ਲਿਖਿਆ ਕਿੱਡਾ ਅਮੋਲਕ ਹੈ। ਕਹਿੰਦੇ ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਕਹਿੰਦੇ ਇੰਨੀ ਮਹਿੰਗੀ ਦਾਤ, ਇੰਨਾ ਮਹਿੰਗਾ ਜਨਮ ਤੈਨੂੰ ਮਿਲਿਆ ਕਿ ਤੂੰ ਹਾਰ ਗਿਆ। ਕਹਿੰਦਾ ਪਾਪ ਵਿਅਰਥ ਚੱਲਿਆ ਗਿਆ। ਇਸ ਵਿੱਚ ਕੀਤਾ ਕਿ ਗੋਬਿੰਦ ਗਤ ਨਹੀਂ ਜਾਣੀ, ਕਹਿੰਦੇ ਤੂੰ ਪਰਮਾਤਮਾ ਦੀ ਸਾਰ ਨਹੀਂ ਜਾਣੀ, ਪਰਮਾਤਮਾ ਬਾਰੇ ਜਾਣਿਆ ਹੀ ਨਹੀਂ ਕੁਛ ਵੀ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ ਨਿਮਖ ਨਾ ਲੀਨ ਭਇਓ ਚੰਨਨ ਸਿਉ ਬਿਰਥਾ ਔਧ ਸਿਰਾਨੀ। ਹੁਣ ਨਿਮਖ ਨਾ ਲੀਨ ਭਇਓ ਚੰਨਨ ਸਿਉ, ਨਿਮਖ ਨਿਮਖ ਕਹਿੰਦੇ ਅੱਖ ਦੇ ਫੁਰਨੇ ਨੂੰ। ਕਹਿੰਦੇ ਅੱਖ ਦੇ ਝਮੱਕੇ ਜਿੰਨਾ ਸਮਾਂ ਵੀ ਤੂੰ ਪਰਮਾਤਮਾ ਦੇ ਸ਼ਬਦ ਵਿੱਚ ਲੀਨ ਨਹੀਂ ਹੋਇਆ, ਨਾਮ ਸਿਮਰਨ ਨਹੀਂ ਕੀਤਾ। ਹੁਣ ਦੇਖੋ ਆਪਾਂ ਕੀ ਕਹਿੰਦੇ? ਆਪਾਂ ਸਾਰੇ ਹੀ ਕਹਿੰਦੇ ਗੁਰੂ ਘਰ ਗਏ ਹਾਂ, ਸੇਵਾ ਕੀਤੀ ਆਪਾਂ, ਪਾਠ ਕੀਤਾ ਆਪਾਂ, ਜੋੜੇ ਝਾੜੇ ਆਪਾਂ, ਕੁੰਡਨ ਕੀਤਾ, ਸਭ ਕੁਝ ਕਰਨਾ। ਪਰ ਸਦਕੇ ਜਾਇਓ, ਜੇ ਨਾਮ ਸਿਮਰਨ ਨਹੀਂ ਨਾ ਕਰਦੇ ਤਾਂ ਪੰਗਤੀ ਨਾ ਭੁੱਲਿਆ ਕਰੋ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ। ਦੇਖੋ ਲੋਭ ਛੱਡਣਾ ਪੈਣਾ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਕਤੇ ਨੇ ਛੁੱਟੀ, ਨਿਫਲ ਪਈ ਸਭ ਸੇਵਾ। ਦੱਸੋ ਲਿਖਿਆ? ਕਹਿੰਦਾ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ। ਕਹਿੰਦਾ ਅੰਦਰੋਂ ਕਾਮਨਾ ਖਤਮ ਨਹੀਂ ਹੋਈ, ਤੇ ਕਾਮਨਾ ਦੇ ਨਾ ਪੂਰੀ ਹੋਣ ਕਰਕੇ ਕ੍ਰੋਧ ਪੈਦਾ ਹੋਇਆ, ਉਹ ਵੀ ਨਹੀਂ ਖਤਮ ਹੋਇਆ। ਲੋਭ ਨਾ ਛੁੱਟਿਓ, ਕਹਿੰਦਾ ਅੰਦਰੋਂ ਲੋਭ ਨਹੀਂ ਖਤਮ ਹੋਇਆ। ਅੱਜ ਵੀ ਚਾਹੁੰਦਾ ਵੀ ਉਹ ਵੀ ਚੀਜ਼ ਮੇਰੇ ਕੋਲ ਹੋਵੇ, ਕਿਸੇ ਦੀ ਚੀਜ਼ ਮੇਰੇ ਕੋਲ ਹੋਵੇ, ਜਿਹੜੀ ਆਪਣੇ ਕਰਮਾਂ 'ਚ ਚੀਜ਼ ਲਿਖੀ ਆ ਉਹਨੂੰ ਲੈਣਾ ਕੋਈ ਲੋਭ ਨਹੀਂ ਹੈ। ਭਾਵੇਂ ਤੁਸੀਂ ਮਿਹਨਤ ਕਰਦੇ ਹੋ, ਤੁਹਾਡੇ ਭਾਗਾਂ ਵਿੱਚ ਵੱਡੀ ਤੋਂ ਵੱਡੀ ਗੱਡੀ ਲਿਖੀ ਆ, ਜ਼ਮੀਨ ਲਿਖੀ ਆ, ਕੋਈ ਲੋਭੀ ਨਹੀਂ ਹੈ, ਕੋਈ ਲਾਲਚੀ ਨਹੀਂ ਹੈ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ। ਠੀਕ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਆਪਾਂ ਗੱਲਾਂ ਕਰੀਏ ਤੇ ਭਾਈ ਮਨਸੁੱਖ ਹੋਏ, ਉਹਦੇ ਜਹਾਜ਼ ਚੱਲਦੇ ਸੀ, ਕਿੱਡਾ ਅਮੀਰ ਆਦਮੀ ਸੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੂੰ ਲੋਭੀ ਹੈ, ਤੂੰ ਲਾਲਚੀ। ਠੀਕ ਹੈ, ਭਾਈ ਮਨਸੁੱਖ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਲੱਗ ਗਏ। ਜਦੋਂ ਮਿਲਣ ਲੱਗ ਗਏ, ਦੇਖੋ ਲੋਭ ਤੇ ਲਾਲਚ ਕਿੰਨਾ ਫਰਕ ਹੈਗਾ। ਮਿਲਣ ਲੱਗ ਗਏ, ਦੋ ਕੁ ਦਿਨ ਰਹੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਭਾਈ ਮਨਸੁੱਖ, ਤੇ ਦੋ ਕੁ ਦਿਨ ਰਹੇ ਨਾ, ਤੇ ਪਿੱਛੋਂ ਸੁਨੇਹਾ ਆ ਗਿਆ, ਪਿੱਛੋਂ ਸੁਨੇਹਾ ਆ ਗਿਆ ਕਿ ਭਾਈ ਮਨਸੁੱਖ ਤੇਰੇ ਜਹਾਜ਼ ਕਿਨਾਰੇ ਲੱਗ ਗਏ ਨੇ, ਤੇ ਆਪ ਜੀ ਉੱਥੇ ਪਹੁੰਚੋ। ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਜਾ ਕੇ, ਕਹਿੰਦਾ ਪਾਤਸ਼ਾਹ ਮੈਨੂੰ ਜਾਣਾ ਪੈਣਾ, ਮੈਨੂੰ ਜਾਣਾ ਪੈਣਾ। ਤੇ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ? ਠੀਕ ਹੈ ਬਈ, ਸਾਰੇ ਕੰਮ ਜ਼ਰੂਰੀ ਹੈ, ਜਿਸ ਪਾਸੇ ਨੇ ਪਰਮਾਤਮਾ ਲਗਾਇਆ ਸਾਰੇ ਕੰਮ ਜ਼ਰੂਰੀ ਹੈ, ਕਿਰਤ ਵੀ ਜ਼ਰੂਰੀ ਹੈ, ਜਾਓ ਕੰਮ ਕਰ ਕਰੋ ਜਾ ਕੇ। ਕਹਿੰਦੇ ਭਾਈ ਮਨਸੁੱਖ ਜੀ ਤੁਰ ਪਏ, ਕੋਈ 2-4 ਕਿਲੋਮੀਟਰ ਗਿਆ ਹੋਣਾ ਤੇ ਵਾਪਸ ਆ ਗਏ। ਵਾਪਸ ਜਦੋਂ ਵਾਪਸ ਆ ਗਏ ਨਾ, ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ, ਕਹਿੰਦਾ ਪਾਤਸ਼ਾਹ ਮੇਰਾ ਦਿਲ ਨਹੀਂ ਕਰਦਾ ਜਾ, ਮੇਰਾ ਦਿਲ ਨਹੀਂ ਕਰਦਾ। ਉਹ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਵੀ ਭਾਈ ਮਨਸੁੱਖ ਦੇਖ, ਸੰਸਾਰ ਦੇ ਉੱਤੇ ਆਇਆ ਹੈ, ਕਿਰਤ ਵੀ ਕਰਨੀ ਹੈ, ਸੰਸਾਰੀ ਧੰਦੇ ਵੀ ਕਰਨੇ ਨੇ, ਠੀਕ ਹੈ, ਸਾਰੇ ਕੰਮ ਕਰਨੇ ਨੇ, ਜਾ ਤੂੰ ਕਰ। ਕਹਿੰਦਾ ਗੁਰੂ ਨਾਨਕ ਪਾਤਸ਼ਾਹ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ, ਤੁਹਾਡੇ ਕੋਲੋਂ ਦੂਰ ਜਾਣ ਨੂੰ ਦਿਲ ਹੀ ਨਹੀਂ ਕਰਦਾ, ਤੁਹਾਡੇ ਕੋਲੋਂ ਦੂਰ ਜਾਣ ਨੂੰ ਦਿਲ ਹੀ ਨਹੀਂ ਕਰਦਾ। ਮੈਂ 4 ਕਿਲੋਮੀਟਰ ਗਿਆ, ਮੈਨੂੰ ਪਤਾ ਮੈਂ ਕਿੱਦਾਂ ਔਖਾ ਔਖਾ ਹੋ ਕੇ ਕਦਮ ਚੁੱਕਦਾ ਰਿਹਾ, ਮੈਂ ਵਾਪਸ ਆ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਉਹ ਕਹਿੰਦਾ ਕੋਈ ਗੱਲ ਨਹੀਂ, ਅਸੀਂ ਤੇਰੇ ਕੋਲ ਹੀ ਹੈ। ਹੁਣ ਇਹ ਕੀ ਕਰਦਾ ਹੈ, ਇਹ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਮਨਸੁਖ ਕਹਿੰਦਾ, ਕਹਿੰਦਾ ਪਾਤਸ਼ਾਹ ਫਿਰ ਪੱਕਾ ਵਾਅਦਾ ਕਰੋ ਕਿ ਤੁਸੀਂ ਮੇਰੇ ਨਾਲ ਹੀ ਜਾਓਗੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਯਾਰ ਇੱਕ ਸਿੱਖ ਦਾ ਤੇ ਗੁਰੂ ਦਾ ਨਾਤਾ, ਮੈਂ ਤੇਰੇ ਨਾਲ ਹੀ ਹਾਂ। ਕਹਿੰਦੇ ਨਹੀਂ, ਮੈਨਾਂ ਵਾਅਦਾ ਕਰੋ ਕਿ ਤੁਸੀਂ ਮੇਰੇ ਨਾਲ ਹੋ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਤੇਰੇ ਨਾਲ ਵਾਅਦਾ ਰਿਹਾ? ਕਹਿੰਦੇ ਨਹੀਂ, ਮੈਨੂੰ ਲਿਖ ਕੇ ਦਿਓ ਤੁਸੀਂ ਮੇਰੇ ਨਾਲ। ਉਸ ਸਮੇਂ ਕਹਿੰਦੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਾਗਜ਼ ਤੇ ਕਲਮ ਮੰਗਾਈ ਤੇ ਇੱਕ ਕਾਗਜ਼ ਤੇ ਮੂਲ ਮੰਤਰ ਲਿਖ ਕੇ ਭਾਈ ਮਨਸੁਖ ਨੂੰ ਦੇ ਦਿੱਤਾ। ਕਹਿੰਦਾ, ਲੈ ਭਾਈ ਮਨਸੁਖ, ਆਹ ਸ਼ਬਦ ਕੋਲ ਰੱਖ ਲੈ, ਜਿੱਥੇ ਜਾ ਕੇ ਵੀ ਸ਼ਬਦ ਪੜੇਗਾ ਮੈਂ ਤੇਰੇ ਸਾਹਮਣੇ ਹਾਜ਼ਰ ਹੋਊਂਗਾ। ਗੁਰੂ ਪਿਆਰਿਓ, ਸਿਰਫ ਸਮਝਣ ਵਾਲੀਆਂ ਗੱਲਾਂ ਨੇ, ਵਿਚਾਰ ਕਰਨ ਵਾਲੀਆਂ ਗੱਲਾਂ ਨੇ। ਭਾਈ ਮਨਸੁਖ ਦੇ ਜਹਾਜ਼ ਚੱਲਦੇ ਸੀਗੇ, ਪਰ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਲੋਭੀ ਹੈ, ਇਹ ਲਾਲਚੀ ਹੈ। ਕਿਹੜੀ ਗੱਲੋਂ? ਜੋ ਭਾਗਾਂ ਚ ਲਿਖਿਆ ਕਿਰਤ ਕਰਨੀ ਹੈ, ਜਿੱਦੇ ਮਰਜ਼ੀ ਅਮੀਰ ਹੋਏ ਹੋ ਕੋਈ ਟੈਨਸ਼ਨ ਨਹੀਂ। ਪਰ ਲੋਭੀ ਕੀ ਚੀਜ਼ ਆ? ਕਿਸੇ ਹੋਰ ਦਾ ਹੱਕ ਮਾਰ ਕੇ ਤੇ ਆਪਣੇ ਨਾ ਕਰਨਾ, ਆਪ ਕਬਜ਼ਾ ਕਰਨਾ, ਉਹ ਲੋਭੀ ਹੈ। ਉਦਾਂ ਕੋਈ ਅਮੀਰੀ, ਕੋਈ ਪੈਸਾ, ਕੋਈ ਧਨ ਦੌਲਤ ਲੋਭੀ ਨਹੀਂ ਹੈ। ਤਾਂ ਆਪਣੇ ਮਨ ਚ ਇਹੀ ਆ ਜਾਂਦਾ ਵੀ ਲੈ ਯਾਰ, ਇਹ ਫਲਾਣਾ ਤੋਂ ਬੰਦਾ ਲੋਭੀ ਹੈ, ਕੋਈ ਇੰਨਾ ਪੈਸਾ, ਜਿੰਨਾ ਮਰਜ਼ੀ ਪੈਸਾ ਹੋਵੇ ਕੋਈ ਲੋਭੀ ਨਹੀਂ ਹੈ। ਲੋਭੀ ਉਹ ਆ, ਉਹਦੇ ਕੋਲ ਪੈਸਾ ਬੜਾ ਹੈ ਪਰ ਉਹ ਕਿਸੇ ਹੋਰ ਦਾ ਪੈਸਾ ਹੜੱਪਣਾ ਚਾਹੁੰਦਾ, ਕਿਸੇ ਹੋਰ ਦਾ ਹੱਕ ਮਾਰਨਾ ਚਾਹੁੰਦਾ, ਉਹ ਲੋਭੀ ਹੈ। ਜਦੋਂ ਇਹ ਜਿਹੀ ਪ੍ਰਤੀ ਬਣ ਜਾਂਦੀ ਹੈ, ਧਿਆਨ ਦਿਓ, ਆਪਣੇ ਘਰ ਪੈਸਾ ਹੋਵੇ, ਕਮਾਈ ਹੋਵੇ, ਜਿੰਨਾ ਮਰਜ਼ੀ ਧਨ ਦੌਲਤ ਹੋਵੇ, ਸੁੱਤ ਸ਼ਬਦ ਨਾਲ ਜੁੜ ਸਕਦੀ ਹੈ, ਪਰ ਕਿਸੇ ਹੋਰ ਦਾ ਹੜੱਪਣ ਲੱਗ ਲਈਏ ਫਿਰ ਸੁੱਤ ਸ਼ਬਦ ਦਾ ਮਿਲਾਪ ਨਹੀਂ ਜਾਂਦਾ। ਗੁਰੂ ਸਾਹਿਬਾਂ ਨੇ ਆਹ ਸਮਝਾਉਣਾ ਕੀਤਾ, ਠੀਕ ਹੈ। ਫਿਰ ਗੁਰੂ ਸਾਹਿਬਾਂ ਕੀ ਸਮਝਾਉਣ ਲੱਗੇ? ਕਹਿੰਦੇ ਭਾਈ, ਨਿਮਖ ਨਾ ਲੀਨ ਭਇਓ ਚਰਨਨ ਸਿਉ। ਦੇਖੋ, ਕਹਿੰਦੇ ਇੱਕ ਅੱਖ ਦੇ ਫੁਰਨੇ ਜਿੰਨਾ ਵੀ ਸਮਾਂ ਤੂੰ ਪਰਮਾਤਮਾ ਦੇ ਸ਼ਬਦ ਵਿੱਚ ਨਹੀਂ ਜੁੜਿਆ। ਤੇ ਗੁਰੂ ਸਾਹਿਬਾਂ ਕਹਿੰਦੇ, ਬਿਰਥ ਆਉਦ ਸਰਾਣੀ, ਕਹਿੰਦੇ ਜਿੰਨੀ ਉਮਰ ਤੋਂ ਬਤੀਤ ਕੀਤੀ ਹੈ ਨਾ ਹੁਣ ਤੱਕ, ਤੇ ਵਿਅਰਥ ਹੀ ਗਈ। ਦੇਖੋ, ਲੋਭ ਦੇ ਚੱਕਰ ਵਿੱਚ ਭਾਵੇਂ ਤੂੰ ਗੁਰੂ ਘਰ ਗਿਆ, ਭਾਵੇਂ ਤੂੰ ਸੇਵਾ ਕੀਤੀ ਹੈ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ। ਅਗਰ ਅਸੀਂ ਗੁਰੂ ਦੇ ਲੜ ਲੱਗੇ ਹਾਂ, ਅਗਰ ਅਸੀਂ ਗੁਰੂ ਚਰਨਾਂ ਨਾਲ ਜੁੜੇ ਹਾਂ, ਸਾਨੂੰ ਕੋਈ ਲੋੜ ਨਹੀਂ ਕਿਸੇ ਦੀ ਨਿੰਦਿਆ ਕਰਨ ਦੀ, ਕੋਈ ਲੋੜ ਨਹੀਂ। ਜਦੋਂ ਤੁਸੀਂ ਕਹਿੰਦੇ ਹੋ ਨਾ ਵੀ ਫਲਾਣਾ ਸੋ ਚੰਗਾ ਨਹੀਂ ਹੈ, ਧਮਕਾਣਾ ਸੋ ਚੰਗਾ ਆ, ਫਲਾਣਾ ਸੋ ਠੱਗੀਆਂ ਮਾਰਦਾ ਫਿਰਦਾ, ਗੁਰੂ ਪਿਆਰਿਓ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ ਇੱਕ ਗੱਲ ਦੀ, ਕਿਹੜੀ? ਕਿ ਜਦੋਂ ਤੁਸੀਂ ਕਿਸੇ ਦਾ ਔਗਣ ਲੱਭਦੇ ਹੋ, ਤੁਹਾਡਾ ਆਪਣਾ ਔਗਣ ਸਾਹਮਣੇ ਆਉਂਦਾ। ਕਿਸੇ ਨੇ ਪੁੱਛਿਆ, ਉਹ ਕਿਵੇਂ? ਕੋਈ ਦੋ ਚਾਰ ਜਣੇ ਬੈਠੇ ਸੀ, ਕਿਸੇ ਨੇ ਚੋਰੀ ਕੀਤੀ ਕਿਤੇ, ਠੀਕ ਹੈ, ਜਦੋਂ ਚੋਰੀ ਕੀਤੀ ਨਾ, ਇੱਕ ਬੰਦਾ ਕਹਿੰਦਾ ਜੀ ਇਹੀ ਚੋਰ ਹੋਣਾ, ਇਹੀ ਹੋਣਾ। ਉਹ ਅੱਗੋਂ ਉੱਠ ਕੇ ਕਹਿੰਦਾ, ਕਹਿੰਦਾ ਭਾਈ ਸਾਹਿਬ ਇੱਦਾਂ ਆ, ਤੁਹਾਨੂੰ ਮੈਂ ਲੱਗਦਾ ਮੈਂ ਚੋਰੀ ਕੀਤੀ ਲੱਗਦਾ? ਕਹਿੰਦੇ ਨਹੀਂ। ਇੱਕ ਸਿਆਣਾ ਕਹਿੰਦਾ, ਫਿਰ ਇਹਨੂੰ ਕਿੱਦਾਂ ਪਤਾ ਇਹਨੇ ਚੋਰੀ ਕੀਤੀ? ਕਹਿੰਦਾ ਅਸਲ 'ਚ ਇਹਨੂੰ ਫੜੋ ਪਹਿਲਾਂ, ਜਿੰਨੇ ਕਹਿੰਦੇ ਇਹਨੇ ਚੋਰੀ ਕੀਤੀ। ਕਹਿੰਦਾ ਕਿਉਂ? ਕਹਿੰਦਾ ਚੋਰ ਨੂੰ ਚੋਰ ਨਜ਼ਰ ਆਉਂਦੇ ਸਾਰੇ। ਇੱਕ ਸਾਧੂ ਦੇ ਕੋਲ ਚੱਲ ਜਾਂਦੇ, ਜੀ ਸਾਰੇ ਸਾਧੂ ਹੈ, ਸਾਰੇ ਸਾਧੂ, ਸਾਧੂ ਨੂੰ ਮਿਲਿਓ ਜਾ ਕੇ, ਠੀਕ, ਹੁਣ ਜਾ ਕੇ ਕਿਸੇ ਦੀ ਸ਼ਿਕਾਇਤ ਕਰਿਓ, ਤੂੰ ਪਤਾ? ਕਹਿੰਦਾ ਉਹ ਛੱਡ ਬਰਾ, ਸਭ ਸਾਧੂ ਹੀ ਹੈ। ਇੱਕ ਦਿਨ ਕੀ ਹੋਇਆ, ਕਹਿੰਦੇ ਨੇ ਉਹ ਸੱਜਣ ਸੀ, ਉਹ ਗੁਰੂ ਘਰ ਆਉਂਦਾ ਹੁੰਦਾ ਸੀ, ਤੇ ਗੁਰੂ ਘਰ ਆਉਂਦਾ ਸੀ ਤੇ ਗੁਰੂ ਘਰ ਕਿਸੇ ਨੇ ਨਾ ਦਰਵਾਜ਼ਿਆਂ ਨੂੰ ਸੋਨੇ ਦੀਆਂ ਕੁੰਡੀਆਂ ਲਵਾ ਦਿੱਤੀਆਂ, ਗੁਰੂ ਘਰ ਕਿਸੇ ਨੇ ਕੁੰਡੀਆਂ ਸੋਨੇ ਦੀਆਂ ਲਵਾ ਦਿੱਤੀਆਂ। ਉਹ ਨਾ ਗਰੀਬ ਆਦਮੀ ਸੀ ਵਿਚਾਰਾ, ਨਾ ਉਹਨੇ ਕੀ ਕੀਤਾ, ਉਹਨੂੰ ਪਤਾ ਲੱਗ ਗਿਆ ਵੀ ਸੋਨੇ ਦੀਆਂ ਕੁੰਡੀਆਂ ਲੱਗੀਆਂ, ਉਹਨੇ ਹੌਲੀ ਜਿਹੀ ਕੁੰਡੀ ਖੋਲ ਲਈ ਸੋਨੇ ਦੀ, ਸੋਨੇ ਦੀ ਕੁੰਡੀ ਖੋਲ ਲਈ ਤੇ ਪ੍ਰਬੰਧਕਾਂ ਨੇ ਫੜ ਲਿਆ, ਪ੍ਰਬੰਧਕਾਂ ਨੇ ਫੜ ਲਿਆ। ਜਦੋਂ ਫੜਿਆ ਨਾ ਤੇ ਇੱਕ ਨੇ ਦੋ ਚਾਰ ਲਾ ਦਿੱਤੀਆਂ, ਤੈਨੂੰ ਸ਼ਰਮ ਨਹੀਂ ਆਉਂਦੀ ਗੁਰੂ ਘਰ ਚੋਰੀ ਕਰਦਾ? ਉਹ ਬਾਕੀ ਜਿਹੜੇ ਕਹਿੰਦੇ ਵੀ ਦੇਖੋ ਇੱਦਾਂ ਕਰੀਏ, ਆਪਾਂ ਸਜ਼ਾ ਦੇਣ ਦੇ ਹੱਕਦਾਰ ਨਹੀਂ ਹੈਗੇ, ਮਹਾਂਪੁਰਖਾਂ ਕੋਲ ਚਲੀਏ, ਸਾਧੂਆਂ ਕੋਲ ਚਲੀ ਜਾ ਕੇ ਦੱਸੀਏ ਨੇ ਚੋਰੀ ਕੀਤੀ, ਸਾਧੂਆਂ ਕੋਲ ਲੈ ਗਏ, ਮਹਾਂਪੁਰਖਾਂ ਕੋਲ। ਹਾਂ ਵੀ ਕੀ ਗੱਲ ਹੋ ਗਈ, ਇਹਨੂੰ ਕੁੱਟ ਦਿਓ। ਕਹਿੰਦੇ ਬਾਬਾ ਜੀ ਇਹਨੇ ਨਾ ਦਰਵਾਜ਼ੇ ਤੋਂ ਸੋਨੇ ਦੀ ਕੁੰਡੀ ਲਾ ਲਈ। ਅੱਛਾ, ਫਿਰ ਕਿੱਦਾਂ ਕਰੀਏ? ਕਹਿੰਦੇ ਸਜ਼ਾ ਮਿਲਣੀ ਚਾਹੀਦੀ। ਮਹਾਂਪੁਰਖ ਕਹਿੰਦੇ ਵੀ ਤੁਹਾਡੀ ਸਾਰਿਆਂ ਦੀ ਗੱਲ ਸਹੀ ਹੈ, ਇਹਨੂੰ ਸਜ਼ਾ ਮਿਲਣੀ ਚਾਹੀਦੀ। ਕਹਿੰਦੇ ਲਓ, ਹੁਣ ਤੇ ਮਹਾਂਪੁਰਖਾਂ ਨੇ ਵੀ ਕਹਿ ਦਿੱਤਾ, ਦੱਸੋ ਮਹਾਂਪੁਰਖੋ ਸਜ਼ਾ ਕਿਹੜੀ ਦੇਣੀ ਇਹਨੂੰ? ਦੋ ਚਾਰ ਜਣੇ ਡਾਂਗਾਂ ਫੜੀ ਫਿਰਨ, ਬਾਬਾ ਜੀ ਦੱਸੋ ਫਿਰ ਲਾਈਏ ਇਹਨੂੰ? ਬਾਬਾ ਜੀ ਕਹਿੰਦੇ ਇੱਦਾਂ ਕਰੀਏ, ਹੁਣ ਸਜ਼ਾ ਤਾਂ ਦੇਣੀ ਹੀ ਦੇਣੀ ਇਹਨੂੰ, ਤੇ ਆਪਾਂ ਇਹਨੂੰ ਏਦਾਂ ਲੈ ਜਾਈਏ ਜੱਜ ਦੇ ਸਾਹਮਣੇ ਲੈ ਚੱਲੀਏ। ਕਿਹੜੇ ਜੱਜ ਦੇ ਸਾਹਮਣੇ ਖੜਨਾ? ਕਹਿੰਦਾ ਲੈ ਚੱਲਦੇ, ਚਲੋ। ਉਹਨੂੰ ਕਿਹਾ ਵਾ, ਚੱਲ ਬਈ ਤੂੰ ਚੋਰੀ ਕੀਤੀ? ਕਹਿੰਦੇ ਹਾਂਜੀ। ਚੱਲ ਬਈ ਜੱਜ ਦੇ ਪੇਸ਼ ਹੋਈਏ, ਗੁਰੂ ਗ੍ਰੰਥ ਸਾਹਿਬ ਕੋਲ ਲਿਆਏ। ਗੁਰੂ ਗ੍ਰੰਥ ਸਾਹਿਬ ਕੋਲ ਲਿਆ ਕੇ ਮਹਾਂਪੁਰਖਾਂ ਨੇ ਨਾ ਉਹਨੂੰ ਮੱਥਾ ਟੇਕ, ਕਹਿੰਦੇ ਮੱਥਾ ਟੇਕ ਬਈ, ਉਹ ਵਿਚਾਰ ਲੱਤਾਂ ਕੰਬਣ ਡੀਆਂ ਵੀ ਮੈਨੂੰ ਕੁੱਟਣਾ ਬੜਾ ਇਹਨਾਂ ਨੂੰ, ਠੀਕ ਆ, ਹੁਣ ਤੇ ਮਹਾਂਪੁਰਖਾਂ ਨੇ ਵੀ ਕਹਿ ਦੇਣਾ ਵੀ ਇਹਨਾਂ ਨੂੰ ਕੁੱਟੋ। ਜਦੋਂ ਮਹਾਂਪੁਰਖਾਂ ਨੇ ਉਹਨੂੰ ਮੱਥਾ ਟਿਕਾਇਆ, ਮੱਥਾ ਟੇਕ ਕੇ ਕਹਿੰਦੇ ਲੈ ਬਈ ਮੈਂ ਹੁਣ ਬੇਨਤੀ ਕਰਨ ਲੱਗਾ ਗੁਰੂ ਦੇ ਚਰਨਾਂ 'ਚ, ਮੈਨੂੰ ਸਜ਼ਾ ਦਿਓ। ਮਹਾਂਪੁਰਖਾਂ ਨੇ ਕੀ ਕਿਹਾ, ਹੱਥ ਜੋੜ ਕੇ ਕਹਿੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਇਸ ਬੰਦੇ ਨੇ ਤੁਹਾਡੇ ਦਰ ਦੀ ਕੁੰਡੀ ਸੋਨੇ ਦੀ ਚੋਰੀ ਕੀਤੀ ਹੈ, ਕਿਰਪਾ ਕਰੋ ਇੰਨਾ ਧੰਨ ਦੇ ਦਿਓ ਇਹਦੀ ਚੋਰੀ ਵਾਲੀ ਆਦਤ ਹੀ ਮੁੱਕ ਜਾਏ। ਉਹ ਕਹਿੰਦੇ ਜੀ ਬਾਬਾ ਜੀ ਕੀ ਕੀਤਾ, ਉਹ ਕਹਿੰਦੇ ਸਜ਼ਾ ਦੇਣੀ ਸੀ ਦਿੱਤੀ, ਇਹਦੀ ਬਿਰਤੀ ਚੋਰੀ ਕਰਨ ਦੀ ਬਣੀ ਹੈ ਕਿਉਂਕਿ ਕੋਈ ਧੰਨ ਹੈ ਨਹੀਂ, ਤੇ ਮੈਂ ਬੇਨਤੀ ਕੀਤੀ ਕਿ ਪਰਮਾਤਮਾ ਇੰਨਾ ਕੁ ਧੰਨ ਦੀ ਝੋਲੀ 'ਚ ਪਾ ਦੇ ਇਹਦੇ ਅੰਦਰ ਚੋਰੀ ਕਰਨ ਵਾਲੀ ਬਿਰਤੀ ਪੈਦਾ ਹੀ ਨਾ ਹੋਵੇ। ਉਹਨੇ ਉੱਥੇ ਕੁੰਡੀ ਰੱਖਤੀ, ਕੁੰਡੀ ਰੱਖਤੀ, ਕਹਿੰਦਾ ਮਹਾਂਪੁਰਖੋ ਮੈਨੂੰ ਕੁੱਟੋਗੇ ਤੇ ਨਹੀਂ? ਤੇ ਅੱਗੋਂ ਮਹਾਂਪੁਰਖ ਹੱਸ ਕੇ ਕਹਿੰਦੇ, ਕਹਿੰਦੇ ਭਾਈ ਜਿੰਨੀ ਵੱਡੀ ਸਜ਼ਾ ਮੈਂ ਮੰਗੀ ਹੈ ਨਾ, ਇੰਨੀ ਵੱਡੀ ਸਜ਼ਾ ਤੇ ਕਿਸੇ ਮੰਗਣੀ ਨਹੀਂ, ਬੜੀ ਵੱਡੀ ਸਜ਼ਾ। ਕਹਿੰਦਾ ਕਿੱਦਾਂ? ਕਹਿੰਦੇ ਗੱਲ ਸੁਣ ਯਾਰ, ਆ ਚੋਰੀ ਵਾਲੀ ਆਦਤ ਤੂੰ ਕਿੰਨਾ ਚਲੋ ਗਿਆ ਚੋਰੀ ਕਰਦਿਆਂ? ਕਹਿੰਦਾ ਜੀ ਮੇਰੀ ਬਚਪਨ ਤੋਂ ਆਦਤ ਹੈ, ਮੈਂ ਅੱਜ ਤੱਕ ਕੋਈ ਮਿਹਨਤ ਨਹੀਂ ਕੀਤੀ, ਕੋਈ ਕਿਰਤ ਨਹੀਂ ਕੀਤੀ, ਮੈਂ ਚੋਰੀ ਕਰਦਾ। ਇਹ ਤਾਂ ਦਾਲ ਲੱਗ ਗਿਆ, ਅੱਜ ਮੈਨੂੰ ਤਾਂ ਪਤਾ ਨਹੀਂ ਸੋਨੇ ਦੀ ਕੁੰਡੀ, ਲੱਗਦਾ ਸੀ ਸੋਨੇ ਦੀ, ਮੈਂ ਖੋਲ੍ਹ ਲਈ, ਮੈਂ ਚੋਰੀ ਕਰਦਾ ਬਚਪਨ ਤੋਂ ਹੀ, ਕਦੀ ਜੇਬ ਕੱਟ ਲਈ, ਕਦੀ ਕਿਸੇ ਤੋਂ ਪੈਸੇ ਚੁੱਕ ਲਏ, ਮੈਂ ਚੋਰੀ ਕਰਦਾ। ਤੇ ਮਹਾਂਪੁਰ ਕਹਿੰਦੇ, ਕਹਿੰਦੇ ਤਾਈਆਂ ਤੇ ਮੈਂ ਤੇਰੇ ਲਈ ਵੱਡੀ ਸਜ਼ਾ ਮੰਗੀ ਆ, ਕਿਉਂਕਿ ਤੇਰੀ ਆਦਤ ਬਣ ਚੁੱਕੀ ਚੋਰੀ, ਤੇ ਆਦਤ ਢਾਉਣ ਬੜੀ ਔਖੀ ਹੈ, ਤੇ ਮੈਂ ਪਰਮਾਤਮਾ ਕਹਿੰਦਾ ਇੰਨਾ ਕੁ ਦੇ ਦੇ ਕਿ ਇਹਦੀ ਇਹ ਆਦਤ ਹੀ ਖਤਮ ਹੋ ਜਾਏ। ਸਾਧੂ ਨਹੀਂ ਕਦੀ ਮਾੜਾ ਸੋਚਦੇ ਕਿਸੇ ਲਈ, ਸਿਰਫ ਸਾਡੇ ਲੋਕਾਂ ਦੀ ਸੋਚ ਆ, ਠੀਕ ਆ ਕਿ ਨਹੀਂ? ਕਈ ਸੱਜਣ ਕਹਿਣਗੇ ਸਾਧੂ ਸੰਤਾਂ ਸ਼ਰਾਬ ਦੇ ਦਿੱਤਾ, ਸਾਧੂ ਸੰਤਾਂ ਨੇ ਬਦਦੁਆ ਦੇ ਦਿੱਤੀ, ਕੋਈ ਸਾਧੂ ਬਦਦੁਆ ਨਹੀਂ ਦਿੰਦਾ, ਕਿਉਂਕਿ ਸਾਧੂ ਦੇ ਅੰਦਰ ਬਦਦੁਆ ਤੇ ਰਹਿੰਦੀ ਨਹੀਂ। ਜਦੋਂ ਸਾਧੂ ਬਣ ਗਿਆ ਉਹਦੇ ਅੰਦਰ ਬਦਦੁਆ ਰਹੀ ਕਿੱਥੋਂ ਹੋਣਾ? ਸੋ ਹਰ ਚੀਜ਼ ਨੂੰ ਸਮਝਣਾ ਤੇ ਵਿਚਾਰਨਾ, ਜਿੰਨਾ ਚਿਰ ਵਿਚਾਰਦੇ ਨਹੀਂ ਆਪਾਂ ਉਹਨਾਂ ਚਿਰ ਗੱਲ ਨਹੀਂ ਬਣਨੀ, ਠੀਕ ਹੈ। ਹੁਣ ਗੁਰੂ ਸਾਹਿਬ ਬਣ ਕੇ ਕਹਿੰਦੇ ਧਿਆਨ ਦਿਓ, ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਇਓ, ਆ ਜੇ ਲੋਭ, ਕਹਿੰਦਾ ਮੇਰੀ ਮੇਰੀ ਕਰਤੇ ਜਨਮ ਗਇਓ, ਕਹਿੰਦਾ ਮੇਰੀ ਮੇਰੀ ਕਰਦੇ ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ ਆ, ਜਨਮ ਗਵਾ ਕੇ ਬਹਿ ਗਿਆ। ਸਾਇਰ ਸੋਖ ਉਜੰਗ ਬਲਿਓ, ਸਾਇਰ ਸਰੋਵਰ, ਕਿਹੜਾ ਸਰੋਵਰ? ਕਹਿੰਦਾ ਭਾਈ ਜਵਾਨੀ ਵੇਲੇ ਤਾਂ ਸਰੋਵਰ ਭਰਿਆ ਸੀ, ਚੰਗੇ ਵਿਚਾਰ ਬੜੇ ਸੀ ਅੰਦਰ, ਹੁਣ ਤੇ ਸੁੱਕ ਗਿਆ। ਉਜੰਗ ਬਲਿਓ, ਬਾਹਾਂ 'ਚ ਤਾਕਤ ਬੜੀ ਸੀਗੀ ਉਹਨਾਂ ਸਮਿਆਂ ਦੇ ਵਿੱਚ, ਜੇ ਆਪਾਂ ਪੰਕਤੀ ਪੜੀ ਨਾ, ਨਾਨਕ ਸਮਿਓ ਰਮ ਗਏ, ਉਹਦਾ ਸਮਾਂ ਬਤੀਤ ਹੋ ਗਿਆ, ਬਾਹਾਂ 'ਚ ਤਾਕਤ ਬੜੀ ਸੀ, ਅੰਦਰ ਸਰੋਵਰ ਭਰਿਆ ਸੀ ਕਾਹਦਾ? ਚੰਗੇ ਵਿਚਾਰਾਂ ਦਾ। ਹੁਣ ਤਾਂ ਸਭ ਉੱਡ ਗਿਆ, ਕਹਿੰਦਾ ਚੰਗੇ ਵਿਚਾਰ ਵੀ ਉੱਡ ਗਏ, ਬਾਹਾਂ ਦੀ ਤਾਕਤ ਵੀ ਚਲੀ ਗਈ। ਹੁਣ ਦੇਖੋ ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਪਤਾ ਕੀ ਕਰਨ ਡਿਆ ਹੁਣ ਬੁਢਾਪੇ 'ਚ, ਬੁਢਾਪੇ 'ਚ ਕੀ ਕਰਦਾ ਪਿਆ? ਹੁਣ ਪਛਤਾਉਂਦਾ ਪਿਆ ਨਾ, ਠੀਕ ਆ। ਰੋਬਤ ਅੰਧ, ਗੁਰੂ ਸਾਹਿਬਾਂ ਦੱਸਣ ਲੱਗੇ ਕਹਿੰਦੇ ਵਿਚਾਰ ਕਰ, ਸੁੱਕੇ ਸਰਵਰ ਪਾਲ ਬੰਧਾਵੇ, ਲੂਨੇ ਖੇਤ ਹੱਥ ਵਾਰ ਕਰੇ। ਸੁੱਕੇ ਸਰਵਰ ਪਾਲ ਬੰਧਾਵੇ, ਮੀਂਹ ਪਿਆ, ਸੁੱਕੇ ਸਰਵਰ, ਸਰਵਰ ਸਰੋਵਰ, ਕਹਿੰਦੇ ਮੀਂਹ ਪਿਆ, ਮੀਂਹ ਪਿਆ ਜਿਸ ਵੇਲੇ ਤੇ ਪੈਲੀਆਂ ਪਾਣੀ ਭਰ ਗਈ, ਕਿਸੇ ਦੀਆਂ ਪੈਲੀ ਦੀਆਂ ਵੱਟਾਂ ਨੀਵੀਆਂ ਸੀ ਤੇ ਪਾਣੀ ਦੂਜੀ ਪੈਲੀ 'ਚ ਜਾਈ ਜਾਵੇ। ਬਾਪੂ ਜੀ ਉੱਠੇ, ਕਹਿੰਦੇ ਉਹ ਪਿਓ ਦੋ ਪੁੱਤੋ ਉੱਠੋ ਫਟਾਫਟ, ਮੀਂਹ ਬੜਾ ਪਿਆ ਜੇ। ਕਹਿੰਦੇ ਆਹੋ ਵੱਟਾਂ ਬੰਨ ਲਓ, ਵੱਟਾਂ ਉੱਚੀਆਂ ਕਰ ਲਓ, ਪਾਣੀ ਖਲੋ ਜਾਏ, ਫਸਲ ਬੀਜਣ ਦਾ ਟਾਈਮ ਹੈ, ਪਾਣੀ ਖਲੋ ਜਾਏ, ਮੋਗਾ ਭੱਜ ਗਏ। ਕੀ ਕਹਿੰਦੇ? ਬਾਪੂ ਤੁਸੀਂ ਬਜ਼ੁਰਗ ਹੋ ਗਏ ਹੋ, ਤੁਸੀਂ ਬਜ਼ੁਰਗ ਹੋ ਗਏ ਹੋ। ਕਹਿੰਦੇ ਹਾਂ, ਫਿਰ ਕੀ ਹੋਇਆ? ਉਹ ਕਹਿੰਦੇ ਕੋਈ ਨੀ, ਮੀਂਹ ਪੈਣ ਡਿਆ, ਬਾਕੀ ਦੀਆਂ ਪੈਲੀਆਂ ਵੀ ਭਰਨੀਆਂ, ਆਪਣੀ ਵੀ ਭਰਨ ਡਈ। ਉਹ ਕਹਿੰਦੇ ਮੈਂ ਤਾਂ ਕਿਹਾ ਆਪਾਂ ਵੱਟੀਆਂ ਨਹੀਂ ਬੱਧੀਆਂ, ਆਪਣੇ ਪੈਲੀ 'ਚ ਪਾਣੀ ਨਹੀਂ ਖਲੋਣਾ, ਵੱਟਾਂ ਬੰਨ ਲਓ ਜਾ ਕੇ। ਉਹ ਕੋਈ ਨੀ ਬਾਪੂ, ਸੌ ਤੁਸੀਂ ਬਜ਼ੁਰਗ ਹੋ ਗਏ ਤੁਸੀਂ। ਚਲੋ ਜਦੋਂ ਬਾਪੂ ਜੀ ਨੂੰ ਕਿਹਾ ਬਜ਼ੁਰਗ ਹੋਏ, ਦੋ ਦਿਨ ਬਾਅਦ ਪਾਣੀ ਗਿਆ ਸੁੱਕ, ਸੁੱਕੇ ਸਰਵਰ ਪਾਣੀ ਸੁੱਕ ਗਿਆ ਪੈਲੀਆਂ 'ਚੋਂ, ਤੇ ਪਾਲ ਬੰਧਾਵੇ, ਹੁਣ ਸੁੱਕੀ ਪੈਲੀ ਆ ਤੇ ਵੱਟਾਂ ਬੰਨਦੇ ਫਿਰਦੇ ਆ। ਬਜ਼ੁਰਗ ਕਹਿੰਦੇ, ਕਹਿੰਦੇ ਪੁੱਤਰੋ ਹੁਣ ਵੱਟਾਂ ਬੰਨਣ ਦਾ ਕੀ ਫਾਇਦਾ, ਜਦੋਂ ਪਾਣੀ ਖਲੋਤਾ ਸੀ ਉਹ ਤੇ ਵਧੀਆ ਨੀ, ਹੁਣ ਸੁੱਕੀ ਪੈਲੀ ਦੇ ਵੱਟਾ ਬੰਨਣ ਦਾ ਕੀ ਫਾਇਦਾ? ਇਸ਼ਾਰਾ ਕਰਦੇ ਆ, ਜਦੋਂ ਉਮਰ ਸੀ ਨਾਮ ਸਿਮਰਨ ਕਰਨ ਦੀ, ਉਦੋਂ ਤੇ ਗੁਰੂ ਦਾ ਕਹਿਣਾ ਮੰਨਿਆ ਨਹੀਂ, ਹੁਣ ਤਾਂ ਸੁੱਕ ਗਿਆ ਅੰਦਰੋਂ ਸਭ ਕੁਛ, ਤੇ ਹੁਣ ਤੁਸੀਂ ਰੌਲਾ ਪਾਉਂਦੇ ਫਿਰਦੇ ਹੋ, ਵੱਟਾਂ ਬੰਨਦੇ ਫਿਰਦੇ ਹੋ, ਹੁਣ ਤਰਲੇ ਲੈਂਦੇ ਫਿਰਦੇ ਹੋ ਬੁਢਾਪੇ 'ਚ। ਮਹਾਂਪੁਰਖੋ, ਕਿਤੇ ਸਾਡੀ ਸੁੱਤ ਸ਼ਬਦ ਦਾ ਮਿਲਾਪ ਹੋ ਜਾਏ, ਸਾਨੂੰ ਵੀ ਕਿਤੇ ਪਰਮਾਤਮਾ ਲੱਭ ਜਾਏ, ਸਾਡੇ 'ਤੇ ਵੀ ਕਿਤੇ ਕਿਰਪਾ ਹੋ ਜਾਏ। ਤੇ ਗੁਰੂ ਸਾਹਿਬਾਂ ਨੇ ਕਹਿੰਦੇ, ਕਹਿੰਦੇ ਅਬ ਕਿਉਂ ਰੋਵਤ ਅੰਧ, ਨਾ ਹੁਣ ਕੀ ਰੋਣ ਦਾ ਫਾਇਦਾ, ਨਾਨਕ ਸਮਿਓ ਰਮ ਗਇਓ, ਨਾ ਸਮਾਂ ਤੇ ਲੰਘ ਗਿਆ ਹੁਣ, ਹੁਣ ਕੀ ਰੋਂਦਾ ਫਿਰਦਾ, ਠੀਕ ਹੈ। ਹੁਣ ਦੇਖਿਓ ਗੁਰੂ ਸਾਹਿਬਾਂ ਕਹਿੰਦੇ ਲੂਣੇ ਖੇਤ ਹੱਥ ਵਾਰ ਕਰੇ। ਹੁਣ ਲੂਣੇ ਖੇਤ ਦਾ ਕੀ ਮਤਲਬ? ਲੂਣੇ ਦਾ ਪਹਿਲਾਂ ਵੱਢਣਾ, ਵੱਢਣਾ ਜਦੋਂ ਤੇ ਕਣਕ ਉੱਗੀ ਸੀਗੀ, ਫਸਲ ਉੱਗੀ ਸੀਗੀ, ਉਦੋਂ ਬਾਪੂ ਜੀ ਕਹਿਣ ਉਹ ਵਾੜ ਕਰ ਲਓ, ਵਾੜ ਕਰ ਲਓ। ਕਦ ਲਈ? ਉਹ ਕਹਿੰਦਾ ਜਾਨਵਰ ਲੰਘਦੇ ਨੇ, ਡੰਗਰ ਲੰਘਦੇ ਨੇ, ਮੂੰਹ ਮਾਰਦੇ ਨੇ, ਵਾੜ ਕਰ ਲਓ। ਉਹ ਬਾਪੂ ਸੋਹਣਾ ਚੁੱਪ, ਘਰ ਦੇ ਕੰਮ ਹੀ ਪੁੱਠੇ। ਫਸਲ ਵੱਢ ਲਈ, ਫਸਲ ਵੱਢ ਲਈ, ਜੋ ਨਿਕਲਿਆ ਸੀ ਨਿਕਲਿਆ ਵਿੱਚੋਂ, ਤੇ ਹੁਣ ਹੱਥ ਨਾਲ ਜਾ ਕੇ ਇਹਨਾਂ ਨੇ ਵਾੜਾਂ ਕਰਨ ਡਏ ਨੇ। ਤੇ ਬਾਪੂ ਜੀ ਕਹਿੰਦੇ ਹੁਣ ਫਸਲ ਵੱਢਣ ਤੋਂ ਬਾਅਦ ਵਿੱਚ ਵਾੜ ਕਰਨ ਦਾ ਕੀ ਫਾਇਦਾ? ਜੋ ਇਹ ਚ ਉੱਗਣਾ ਸੀ ਉਹਨਾਂ ਕੀ ਉੱਗਣਾ ਸੀ? ਗੁਰੂ ਸਾਹਿਬ ਸਮਝਾਉਣ ਲੱਗੇ, ਕਬੀਰ ਸਾਹਿਬ ਸਮਝਾਉਣ ਲੱਗੇ, 479 ਅੰਗ ਤੇ ਹੈ। ਕਬੀਰ ਸਾਹਿਬ ਕਹਿੰਦੇ ਵੀ ਹੁਣ ਤੇ ਸਭ ਕੁਝ ਲੁੱਟ ਪੁੱਟ ਗਿਆ, ਹੁਣ ਵਾੜ ਕਰਨ ਦਾ ਕੀ ਫਾਇਦਾ? ਕਹਿੰਦਾ ਭਾਵ ਹੁਣ ਜਾ ਕੇ ਗੁਰੂ ਘਰ ਮੱਥੇ ਟੇਕਦਾ ਹੈ, ਹੁਣ ਜਾ ਕੇ ਮਹਾਂਪੁਰਖਾਂ ਦੇ ਮਗਰ ਭੱਜਿਆ ਫਿਰਦਾ ਹੈ। ਜਿਹੜਾ ਸਮਾਂ ਸੀ ਉਹ ਤੇ ਲੰਘ ਗਿਆ। ਕਰਨੋ ਹੁਥੋ ਸੋ ਨਾ ਕੀ ਹੋ ਪਰੇ ਉਹ ਲੋਭ ਕੇ ਫੰਦ। ਜਦੋਂ ਕਰਨਾ ਸੀ ਕੁਛ ਉਦੋਂ ਕੀਤਾ ਕੱਖ ਨੀ, ਉਦੋਂ ਤੇ ਬਸ ਭੱਜਾ ਫਿਰਦਾ ਰਿਹਾ। ਸੱਚ ਜੇ ਜਵਾਨੀ ਵੇਲੇ ਤਾਂ ਕਿਸੇ ਨੂੰ ਕਹਿ ਦਈਏ ਗੁਰੂ ਘਰ ਨਾਲ ਜੁੜ ਜਾ, ਕਿਸੇ ਮਹਾਂਪੁਰਖਾਂ ਕੋਲ ਚੱਲ ਜਾ, ਤੇ ਹੋਏ 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 ਪਖੰਡੀ ਸਾਧ ਗੁਰੂ ਘਰ ਚੱਲ ਜਾ, ਆ ਉਮਰ ਗੁਰੂ ਘਰ ਜਾਣ ਦੀ ਹੈ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜਦੋਂ ਪੈਲੀ ਸੁੱਕ ਗਈ ਵੱਟਾਂ ਪਾਉਣ ਦਾ ਫਾਇਦਾ ਕੋਈ ਨੀ, ਉਹ ਜਦੋਂ ਫਸਲ ਵੱਢ ਲਈ ਉਸ ਤੋਂ ਬਾਅਦ ਚ ਵਾੜ ਕਰਨ ਦਾ ਫਾਇਦਾ ਕੋਈ ਨੀ, ਜਦੋਂ ਉਮਰ ਲੰਘ ਗਈ ਹੁਣ ਰੌਲਾ ਪਾਉਣ ਦਾ ਫਾਇਦਾ ਕੋਈ ਨਹੀਂ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਆਪਾਂ, ਠੀਕ ਹੈ ਨੀ? ਸਾਡੇ ਅੱਡੇ ਚ ਵਿਚਾਰ ਨਹੀਂ ਹੈ, ਜਿੰਨਾ ਚਿਰ ਵਿਚਾਰ ਨਹੀਂ ਨਾ ਉਨਾ ਚਿਰ ਗੱਲ ਨਹੀਂ ਬਣਨੀ। ਗੁਰੂ ਸਾਹਿਬਾਂ ਦੇ ਕਹਿੰਦੇ ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀਏ, ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਿੜਾਵੇ ਰਾਮ। ਹੁਣ ਧਿਆਨ ਦਿਓ, ਸਭ ਜਾਏ ਮਿਲੋ, ਹੁਣ ਆਪਾਂ ਕਹਿੰਦੇ ਸਾਰੇ ਜਾ ਕੇ ਮਿਲ ਜਾਓ, ਕਿੰਨੇ ਕੁ ਨੂੰ ਮਿਲ ਲਓਗੇ ਤੁਸੀਂ ਭਲਾ? ਸਭ ਜਾਏ ਮਿਲੋ, ਸਭ ਦਾ ਮਤਲਬ ਪਤਾ ਕੀ ਹੈ? ਅੰਦਰ ਦੇ ਗਿਆਨ, ਅੰਦਰ ਦੇ ਵਿਚਾਰ, ਸਾਰੇ ਜਾ ਕੇ ਗੁਰੂ ਨੂੰ ਮਿਲੋ। ਇਹ ਨਹੀਂ ਵੀ ਆਪਾਂ ਸਰੀਰ ਕਰਕੇ ਤੇ ਗੁਰੂ ਨੂੰ ਮਿਲ ਗਿਆ, ਅੰਦਰੋਂ ਵਿਚਾਰ ਸਾਡੇ ਸੰਸਾਰ ਚ ਤੁਰੇ ਫਿਰਦੇ, ਸਾਡੀ ਸੋਚ ਸੰਸਾਰ ਚ ਤੁਰੀ ਫਿਰਦੀ ਹੈ, ਅਸੀਂ ਸੰਸਾਰ ਦਾ ਧਨ ਇਕੱਠਾ ਕਰਦੇ ਫਿਰਦੇ ਹਾਂ, ਬਾਹਰੋਂ ਅਸੀਂ ਗੁਰੂ ਦੇ ਲੜ ਲੱਗੇ ਹਾਂ, ਅੰਮ੍ਰਿਤ ਛਕਿਆ, ਅਸੀਂ ਗੁਰੂ ਵਾਲੇ ਬਣੇ ਹਾਂ, ਅਸੀਂ ਜਨੇਊ ਪਾਇਆ, ਅਸੀਂ ਸੁਨਤ ਕਰਵਾਇਆ। ਧਰਮ ਕੋਈ ਵੀ ਜਿਹੜਾ ਮਰਜ਼ੀ ਬਣਾ ਲਓ, ਕੋਈ ਏਡੀ ਗੱਲ ਨਹੀਂ। ਐਵੇਂ ਨਾ ਦੁਨੀਆਂ ਨੂੰ ਭੁਲੇਖੇ ਚ ਪਾਤਾ ਆਪਾਂ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਠੀਕ ਹੈ ਨੀ? ਇਹ ਸਾਨੂੰ ਭੁਲੇਖਾ ਪੈ ਗਿਆ ਕਿ ਫਲਾਣਾ ਤਰ ਸਕਦਾ, ਧਮਕਾਣਾ ਨਹੀਂ ਤਰ ਸਕਦਾ। ਉਹਨਾਂ ਲਿਖਿਆ ਜਿੰਨੀ ਨਾਮ ਦੇ ਆਇਆ, ਜਿੰਨੀ ਜਿੰਨਾ ਮਤਲਬ ਕੀ ਜਿਹੜਾ ਮਰਜ਼ੀ ਹੋਵੇ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਉਹ ਕਾਲ ਸਫਲ ਹੋ ਜਾਂਦੇ ਨੇ। ਆਪਾਂ ਨਾਮ ਤੇ ਆਉਣਾ ਹੈ, ਅਸੀਂ ਲੋਕ ਭੁਲੇਖਿਆ ਜਿਹੇ ਪੈ ਗਏ, ਅਸੀਂ ਬਾਹਰੀ ਪੈਦਾਵਾ ਦੇਣ ਲੱਗ ਵੇਖਣ ਲੱਗ ਪਏ, ਠੀਕ ਹੈ? ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣੀ, ਮਾਥੇ ਤਿਲਕ ਹੱਥ ਮਾਲਾ ਬਾਣਾ ਲੁਗਨ ਰਾਮ ਲਾਉਣਾ ਜਾਣਾ। ਮੱਥੇ ਤਿਲਕ ਲਾ ਲਿਆ, ਹੱਥ ਮਾਲਾ ਫੜ ਲਈ, ਲੰਬੇ ਲੰਬੇ ਚੋਲੇ ਪਾ ਲਏ, ਤਾਂ ਆਪਾਂ ਕੀ ਸੋਚਿਆ ਵੀ ਰੱਬ ਇੱਦਾਂ ਹੀ ਮਿਲ ਜਾਣਾ? ਰੱਬ ਕਿਸੇ ਬਾਣੇ ਨਾਲ ਨਹੀਂ ਮਿਲਣਾ, ਰੱਬ ਮਿਲਣਾ ਜਿਹਨੂੰ ਸੇਵਿਆ ਤੈਨੂੰ ਪਾਇਆ। ਨਾਮ ਸਿਮਰਨ ਕਰਾਂਗੇ ਰੱਬ ਮਿਲੂ, ਜੇ ਨਾਮ ਸਿਮਰਨ ਨਹੀਂ ਕੀਤਾ ਕਿਸੇ ਬਾਣੇ ਨਾਲ ਕਿਸੇ ਪਹਿਰਾਵੇ ਨਾਲ, ਪਰਮਾਤਮਾ ਸਾਹਮਣੇ ਨਹੀਂ ਆਉਂਦਾ, ਪ੍ਰਕਾਸ਼ਿਤ ਨਹੀਂ ਹੁੰਦਾ, ਪ੍ਰਗਟ ਨਹੀਂ ਹੁੰਦਾ। ਤਾਂ ਉਹਨਾਂ ਨੇ ਕਿਹਾ ਸਭ ਜਾਏ ਮਿਲੋ, ਸਾਰੇ ਜਾਣੇ। ਕੌਣ? ਘਰ ਦੇ ਮੈਂਬਰ ਨਹੀਂ ਨਾਲ ਤੁਰਦੇ? ਘਰ ਦੇ ਮੈਂਬਰ ਨਹੀਂ ਨਾਲ ਤੁਰਦੇ ਉਹ ਕਿਹੜੇ ਸਭ? ਤੇ ਤੁਸੀਂ 10-20-50 ਪੂਰਾ ਪਿੰਡ ਕਿੱਥੋਂ ਲਿਆਓਗੇ? ਉਹ ਕਹਿੰਦਾ ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀ ਏ, ਮੇਰੀ ਜਿੰਦੜੀ ਏ। ਇਹਦਾ ਮਤਲਬ ਜਿਹੜੇ ਮੇਰੀ ਜ਼ਿੰਦਗੀ ਦੇ ਨਾਲ ਟੱਚ ਨੇ ਨਾ, ਉਹਨਾਂ ਨੂੰ ਕਿਹਾ ਸਭ ਜਾਏ ਮਿਲੋ। ਕੌਣ ਆ? ਮੇਰੇ ਗਿਆਨ ਅੰਦਰੇ, ਮੇਰੇ ਵਿਚਾਰ। ਕਹਿੰਦਾ ਸਾਰੇ ਦੇ ਸਾਰੇ ਜਾ ਕੇ ਗੁਰੂ ਨਾਲ ਮਿਲੋ। ਇਹ ਨਹੀਂ ਕਿ ਸਰੀਰ ਕਰਕੇ ਮੈਂ ਗੁਰੂ ਨਾਲ ਮਿਲਿਆ ਤੇ ਮਨ ਦੇ ਵਿਚਾਰ ਮੇਰੇ ਸੰਸਾਰ ਨਾਲ ਮਿਲੇ, ਗੱਲ ਨਹੀਂ ਬਣਨੀ। ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀ ਏ, ਜੋ ਹਰ ਹਰ ਨਾਮ ਦ੍ਰਿੜਾਵੇ। ਕਹਿੰਦੇ ਉਹਨੂੰ ਜਾ ਕੇ ਮਿਲੋ ਜੋ ਤੁਹਾਡੇ ਅੰਦਰ ਪਰਮਾਤਮਾ ਦਾ ਨਾਮ ਦ੍ਰਿੜ ਕਰ ਦੇਵੇ, ਪੱਕਾ ਕਰਾ ਦੇਵੇ, ਤੁਹਾਨੂੰ ਸਮਝਾ ਕੇ ਨਾਮ ਨਾਲ ਜੋੜ ਦੇਵੇ। ਫਿਰ ਅੱਗੇ ਦੇਖੋ ਕੀ ਲਿਖਿਆ, ਕਹਿੰਦੇ ਹਰ ਜਪਦੇ ਆ ਖਿਨ ਢਿੱਲ ਨਾ ਕੀਚੇ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਦੱਸੋ, ਆਪਾਂ ਤੇ ਬੜੀਆਂ ਉਮੀਦਾਂ ਲਾ ਕੇ ਬੈਠੇ, ਕੋਈ ਨੀ ਬਥੇਰੀ ਉਮਰ ਪਈ ਅਜੇ, ਸਾਰੇ ਆਪਾਂ ਇਹੀ ਕਹਿੰਦੇ ਹਾਂ ਬਥੇਰੀ ਉਮਰ ਪਈ ਹੈ, ਬੁਢਾਪੇ ਚ ਇਹੀ ਕੰਮ ਕਰਨਾ, ਬੁਢਾਪੇ ਚ ਆਪਾਂ ਇਹੋ ਹੀ ਕੰਮ ਕਰਨਾ। ਉਹ ਗੁਰੂ ਪਿਆਰੀ ਸਾਧ ਸਿੰਘ ਜੀ, ਉਹ ਪਹਿਲੀ ਵੱਤਰ ਹੋਵੇ, ਪਹਿਲੀ ਵੱਤਰ ਹੋਵੇ ਤੇ ਫਸਲ ਬੀਜ ਦਿਓ, ਭਰਵੀਂ ਫਸਲ ਨਿਕਲੂਗੀ, ਪਰ ਵੱਤਰ ਨਿਕਲ ਜਾਵੇ ਫਸਲ ਬੀਜਦੇ ਹੋ ਜੇ, ਉੱਗੂਗੀ ਜ਼ਰੂਰ, ਪਰ ਜਿੰਨੀ ਚਾਹੀਦੀ ਉਨੀ ਨਹੀਂ ਉੱਗੂ। ਪਹਿਲੀ ਵੱਤਰ ਆ, ਇਹ ਜਨਮਿਆ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਇਹ ਨਹੀਂ ਕਹੀਏ ਆਪਾਂ ਬੁਢਾਪੇ ਦੇ ਵਿੱਚ ਸਭ ਕੁਛ ਕਰ ਲਵਾਂਗੇ ਜਾ ਕੇ, ਨਹੀਂ, ਇਹ ਜ਼ਿੰਦਗੀ ਪੂਰਾ ਜੀਵਨ ਜਿੱਦਣ ਜਨਮ ਲਿਆ ਸੀ ਉਸ ਦਿਨ ਤੋਂ ਲੈ ਕੇ ਆਖਰੀ ਸਵਾਸ ਤੱਕ ਜਨਮ ਮਿਲਿਆ ਗੁਰੂ ਦੇ ਚਰਨਾਂ ਨਾਲ ਜੁੜਨ ਲਈ ਹੈ, ਔਰ ਗੁਰੂ ਦੇ ਮਾਰਗ ਤੇ ਚੱਲਣ ਲਈ ਮਿਲਿਆ। ਇਹ ਨਹੀਂ ਕਿ ਬੁਢਾਪੇ ਦੇ ਵਿੱਚ ਦੇਖਾਂਗੇ। ਦੇਖੋ ਬਾਣੀ ਚ ਪੜ੍ਹੋ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਹੁਣ ਭਈ ਪ੍ਰਾਪਤ ਮਾਨੁਖ ਦੇਹਰੀਆ, ਤੇ ਮਨੁੱਖ ਦਾ ਸਰੀਰ ਤੇ ਪ੍ਰਾਪਤ ਹੋਇਆ ਸੀ ਮਾਂ ਦੇ ਪੇਟ ਦੇ ਅੰਦਰ, ਉੱਥੋਂ ਤੋਂ ਕੰਮ ਸ਼ੁਰੂ ਹੋਇਆ। ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹਦਾ ਮਤਲਬ ਜਦੋਂ ਮਾਂ ਦੇ ਪੇਟ ਅੰਦਰ ਸਰੀਰ ਬਣਿਆ ਸੀ ਤੇ ਮਨਾ ਤੈਨੂੰ ਮਿਲਿਆ, ਤੇਰੀ ਵਾਰੀ ਉਦੋਂ ਸ਼ੁਰੂ ਹੋ ਗਈ ਪਰਮਾਤਮਾ ਦੇ ਮਿਲਾਪ ਲਈ, ਉਦੋਂ ਤੇਰਾ ਕੰਮ ਸ਼ੁਰੂ ਹੋ ਗਿਆ ਕਾਹਦੇ ਲਈ, ਪਰਮਾਤਮਾ ਦੀ ਭਗਤੀ ਕਰਨ ਲਈ। ਪਰ ਤੂੰ ਤਾਂ ਸੰਸਾਰ ਦੇ ਵਿੱਚ ਖੁੱਭ ਗਿਆ, ਭੁੱਲ ਗਿਆ। ਉਹ ਕਹਿੰਦੇ ਹਰ ਜਪਦਿਆਂ ਖਿਣ ਢਿੱਲ ਨਾ ਕੀਚੇ ਮੇਰੀ ਜਿੰਦਰੀਏ, ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਕਹਿੰਦੇ ਪਰਮਾਤਮਾ ਦੀ ਭਗਤੀ ਕਰਨ ਲੱਗਿਆ ਢਿੱਲ ਨਹੀਂ ਕਰਨੀ, ਕੋਈ ਪਤਾ ਨਹੀਂ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ, ਤੇ ਆਪਾਂ ਤੇ ਉਮੀਦਾਂ ਲਾ ਕੇ ਬੈਠੇ, ਕੋਈ ਗੱਲ ਨਹੀਂ ਬਥੇਰੀ ਉਮਰ ਪਈ ਹੈ, ਫਿਰ ਹੈ ਨਾ ਆਪਾਂ ਅਣਜਾਣ ਹੀ, ਫਿਰ ਹੈ ਨਾ ਆਪਾਂ ਗੁਰੂ ਦੇ ਚਰਨਾਂ ਤੋਂ ਦੂਰ ਬੈਠੇ। ਠੀਕ ਹੈ, ਹਰ ਇੱਕ ਚੀਜ਼ ਦੀ ਧਿਆਨ ਦੇ ਨਾਲ ਪੜ੍ਹਿਓ, ਕਿਉਂਕਿ ਅਸੀਂ ਲੋਕ ਉੱਥੇ ਕਿਤੇ ਫਸੇ ਹਾਂ ਲੋਭ ਚ, ਲੋਭ ਚ, ਅਸੀਂ ਲੋਭ ਚ ਇੰਨਾ ਕੁ ਫਸ ਗਏ ਹਾਂ ਜਿਹਦਾ ਅੰਤ ਕੋਈ ਨਹੀਂ, ਇੰਨਾ ਕੁ ਫਸ ਗਏ। ਕਹਿੰਦੇ ਕਿੱਦਾਂ, ਪੜ੍ਹੀ ਜਾਓ। ਗੁਰੂ ਸਾਹਿਬਾਨ ਨੇ ਪਤਾ ਕੀ ਕਿਹਾ, ਕਹਿੰਦੇ ਵੀ ਆਪਾਂ ਲੋਭ ਚ ਇੱਦਾਂ ਫਸੇ ਹਾਂ ਜਿਵੇਂ ਕਿਸੇ ਮਦਾਰੀ ਨੇ ਨਾ ਬਾਂਦਰ ਨੂੰ ਪਕੜਨਾ ਸੀ, ਬਾਂਦਰ ਨੂੰ ਪਕੜਨਾ ਸੀ। ਉਹਨਾਂ ਦੀ ਸਕੀਮ ਬੜੀ ਵਧੀਆ, ਉਹ ਜੰਗਲ ਚ ਗਏ, ਜੰਗਲ ਜਾ ਕੇ ਉਹਨਾਂ ਨੇ ਇੱਕ ਮਿੱਟੀ ਪੁੱਟ ਕੇ ਨਾ ਤੇ ਕੁੱਜੀ ਨੱਪ ਦਿੱਤੀ, ਉਹਦਾ ਮੂੰਹ ਛੋਟਾ ਹੁੰਦਾ ਸਲਾਹੀ, ਉਹਦਾ ਮੂੰਹ ਛੋਟਾ, ਉਹਦੀ ਨੱਪ ਦਿੱਤੀ, ਨੱਪ ਕੇ ਨਾ ਉਹਦੇ ਛੋਲੇ ਪਾਤੇ ਤੇ ਲਾਗੇ ਲਾਗੇ ਛੋਲੇ ਖਿਲਾਰਤੇ। ਬਾਂਦਰ ਬੜੇ ਤੁਰੇ ਫਿਰਦੇ ਸੀ, ਸਭ ਤੋਂ ਚਲਾਕ ਜਾਨਵਰ ਬਾਂਦਰ ਆ, ਕਾਬੂ ਨੀ ਉਹਦਾ ਕਿਸੇ ਦੇ ਵੀ, ਸਭ ਤੋਂ ਚਲਾਕ। ਤੁਸੀਂ ਕਿਤੇ ਫੜਨ ਲੱਗੇ ਉਹਨੇ ਬੋਲੋ ਤੇ ਕਾਬੂ ਨੀ ਉਹਦਾ। ਪਰ ਧਿਆਨ ਦਿਓ, ਬਾਂਦਰ ਚਲਾਕ ਆ ਕਾਬੂ ਆਉਂਦਾ ਨਹੀਂ, ਪਰ ਲਾਲਚ ਕਿਹੋ ਜਿਹੀ ਚੀਜ਼ ਆ, ਲੋਭ ਕਿਹੋ ਜਿਹੀ ਚੀਜ਼ ਆ ਵੀ ਕਾਬੂ ਆ ਜਾਂਦਾ। ਠੀਕ, ਕੀ ਹੋਇਆ, ਉਹ ਜਦੋਂ ਛੋਲੇ ਖਿਲਾਰੇ ਸੀ ਨਾ ਤੇ ਲਾਗੇ ਜਾ ਕੇ ਨਾ ਬਾਂਦਰ ਛੋਲੇ ਖਾਣ ਲੱਗ ਪਿਆ, ਛੋਲੇ ਖਾਂਦਿਆਂ ਖਾਂਦਿਆਂ ਜਦੋਂ ਸਾਈ ਵਿੱਚ ਗਿਆ, ਦੇਖਿਆ ਵਿੱਚ ਛੋਲੇ ਭਰੇ, ਤੇ ਛੋਲੇ ਭਰੇ ਹੱਥ ਪਾਤਾ, ਜਦੋਂ ਹੱਥ ਪਾਇਆ ਤੇ ਕੀ ਵੇਖਿਆ, ਛੋਲਿਆਂ ਨਾਲ ਮੁੱਠ ਭਰ ਲਈ, ਜਦੋਂ ਮੁੱਠ ਭਰ ਲਈ ਬਾਹਰ ਖਿੱਚੇ, ਬਾਹਰ ਨਾ ਆਵੇ। ਠੀਕ ਹੈ, ਕਬੀਰ ਸਾਹਿਬ ਨੇ ਲਿਖਿਆ, ਕਬੀਰ ਸਾਹਿਬ ਕਹਿੰਦੇ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹੱਥ ਪਸਾਰ। ਕਹਿੰਦੇ ਕਮਲਾ ਮਨ ਬਾਂਦਰ ਦਾ, ਉਹਦੇ ਚ ਜਦੋਂ ਹੱਥ ਪਾਇਆ ਉਦੋਂ ਖਾਲੀ ਸੀਗਾ, ਪੈ ਗਿਆ, ਹੁਣ ਮੁੱਠ ਭਰ ਲਈ ਹੱਥ ਨਿਕਲਦਾ ਨਹੀਂ, ਹੁਣ ਮੁੱਠ ਛੱਡਦਾ ਨਹੀਂ ਹੈ। ਲਾਲਚ ਹੈ ਨਾ ਵੀ ਜੇ ਮੈਂ ਛੱਡ ਦਿੱਤੀ ਤੇ ਛੋਲੇ ਛੁੱਟ ਜਾਣੇ, ਮੁੱਠ ਘੁੱਟ ਕੇ ਫੜੀ ਮੁੱਠ ਬਾਹਰ ਨਿਕਲਦੀ ਨਹੀਂ। ਉਹਨੇ ਚਿਰ ਨੂੰ ਕੀ ਹੋਇਆ, ਉਹਨਾਂ ਮਦਾਰੀ ਸੀਗਾ, ਉਹਨੇ ਜਾ ਕੇ ਬਾਂਦਰ ਨੂੰ ਫੜ ਲਿਆ। ਠੀਕ ਹੈ, ਹੁਣ ਆਪ ਜੀ ਪੜ੍ਹਨਾ, ਕਹਿੰਦੇ ਛੁੱਟਣ ਕੋ ਸੰਸਾ ਭਰਿਆ ਮਨ ਬੌਰਾ ਰੇ ਨਾਚੋ ਘਰ ਘਰ ਬਾਰ। ਕਹਿੰਦਾ ਛੱਡਣ ਦਾ ਸ਼ੱਕ ਪੈ ਗਿਆ ਵੀ ਉਹ ਛੱਡਾਂ ਕੇ ਰਹਿਣ ਦਾ, ਜੇ ਛੱਡਦਾ ਤੇ ਛੋਲੇ ਜਾਂਦੇ ਨੇ, ਛੱਡੇ ਨੀ, ਲਾਲਚ ਦਾ ਮਾਰਾ ਲੋਭ ਦਾ ਮਾਰਾ। ਬਾਂਦਰ ਕਾਬੂ ਆ ਗਿਆ, ਇਸ਼ਾਰਾ ਕੀਤਾ ਕਬੀਰ ਸਾਹਿਬ ਨੇ, ਕਹਿੰਦੇ ਜਿਵੇਂ ਇੱਕ ਮੁੱਠੀ ਭਰ ਅਨਾਜ ਦੀ ਖਾਤਰ ਬਾਂਦਰ ਮੁੱਠੀ ਛੱਡਦਾ ਨਹੀਂ ਸੀ ਤੇ ਕਾਬੂ ਆ ਗਿਆ, ਕਹਿੰਦਾ ਐਵੀ ਅਸੀਂ ਮੁੱਠੀ ਭਰ ਸੰਸਾਰ ਨੂੰ ਪਕੜ ਕੇ ਰੱਖਿਆ, ਅਸੀਂ ਸੰਸਾਰ ਦੇ ਕਾਬੂ ਆ ਗਏ ਲੋਭ ਦੇ ਲਾਲਚ ਦੇ ਚੱਕਰ ਵਿੱਚ। ਜੇ ਛੱਡ ਦਿੰਦੇ, ਜੇ ਬਾਂਦਰ ਛੱਡ ਦਿੰਦਾ ਤੇ ਆਜ਼ਾਦੀ ਪੱਕੀ ਸੀ, ਜੇ ਅਸੀਂ ਸੰਸਾਰ ਦਾ ਮੋਹ ਛੱਡ ਦਿੰਦੇ ਤੇ ਮੁਕਤੀ ਪੱਕੀ ਸੀ। ਪਰ ਛੱਡਿਆ ਕਿੱਥੇ, ਅਸੀਂ ਅਸੀਂ ਤੇ ਫਸੇ ਇੱਥੇ ਰਹੇ, ਛੱਡਦੇ ਬਿਰਤੀ ਚੁੱਕੀ ਇੱਥੇ ਤੇ, ਸੰਸਾਰ ਦੇ ਲੋਭ ਵਿੱਚ, ਸੰਸਾਰ ਦੇ ਲਾਲਚ ਵਿੱਚ। ਠੀਕ ਹੈ, ਤੇ ਜਿਵੇਂ ਕਹਿੰਦੇ ਬਾਂਦਰ ਨੇ ਛੋਲੇ ਛੱਡੇ ਨੇ, ਮਦਾਰੀ ਨੇ ਫੜ ਲਿਆ ਤੇ ਘਰ ਘਰ ਨਚਾਉਂਦਾ, ਜਦੋਂ ਨਚਾਉਂਦਾ ਸੀ ਨਾ ਤੇ ਇੱਕ ਦਿਨ ਕੀ ਹੋਇਆ, ਉਹ ਬਾਂਦਰ ਨਾ ਨੂੰ ਲੈ ਕੇ ਤੇ ਮਦਾਰੀ ਕਿਤੇ ਜੰਗਲ ਚੋਂ ਲੰਘਦਾ ਪਿਆ ਸੀ, ਤੇ ਉੱਥੇ ਬਾਂਦਰ ਬੜੇ ਇਕੱਠੇ ਹੋਏ, ਬਾਂਦਰ ਬੜੇ ਇਕੱਠੇ ਹੋਏ। ਉਹਨਾਂ ਵੇਖਿਆ ਵੀ ਇਹ ਬਾਂਦਰ ਜਿਹੜਾ, ਉਹਦੇ ਕਾਬੂ ਆ ਰੱਸੀ ਬੰਧੀ, ਉਹਦੇ ਮਗਰ ਮਗਰ ਤੁਰਿਆ ਜਾਂਦਾ। ਬਾਕੀ ਬਾਂਦਰਾਂ ਨੇ ਪੁੱਛਿਆ ਉਹਨੂੰ, ਕਹਿੰਦੇ ਉਹ ਬਾਂਦਰਾ ਇੰਨਾ ਚਲਾਕ ਰੱਸੀ ਬੰਨੀ ਫਿਰਦਾ ਤੈਨੂੰ, ਇਹਦੇ ਕਹਿਣ ਤੇ ਨੱਚਦਾ ਫਿਰਦਾ, ਕੀ ਗੱਲ ਹੋ ਗਈ? ਅੱਗੋਂ ਉਹਨਾਂ ਨੂੰ ਜਵਾਬ ਦਿੰਦਾ, ਕਹਿੰਦਾ ਤੁਸੀਂ ਨਾ ਕਾਬੂ ਆ ਜਾਓ, ਮੈਂ ਇੱਕ ਮੁੱਠ ਛੋਲਿਆਂ ਕਰਕੇ ਇਹਦੇ ਕਾਬੂ ਆਇਆ। ਅਸਲ ਚ ਇਸ਼ਾਰਾ ਕਰਦੇ ਆ, ਕਹਿੰਦੇ ਮਨਾ ਇੱਕ ਸੰਸਾਰ ਦੇ ਪਦਾਰਥਾਂ ਕਰਕੇ ਤੂੰ ਸੰਸਾਰ ਦੇ ਮੋਹ ਚ ਫਸਿਆ, ਜੇ ਕਿਤੇ ਛੱਡ ਦਿੰਦੋ ਤੇ ਅੱਜ ਘਰ ਘਰ ਨੱਚਣਾ ਨਾ ਪੈਂਦਾ, ਜੇ ਤੂੰ ਕਿਤੇ ਸੰਸਾਰੀ ਮੋਹ ਛੱਡ ਦਿੰਦੋ ਤੇ ਅੱਜ ਤੈਨੂੰ ਵੱਖਰੇ ਵੱਖਰੇ ਸੀਰਾਂ 'ਚ ਜਨਮ ਨਾ ਲੈਣਾ ਪੈਂਦਾ, ਤੇ ਉਹਦੇ ਪਹੀਆਂ ਲੈਣਾ ਪੈਂਦਾ ਆਪਾਂ ਨੂੰ, ਪਹੀਆਂ ਧੱਕੇ ਖਾਣ ਰਹੇ ਆਪਾਂ। ਹਰ ਇੱਕ ਚੀਜ਼ ਦੀ ਵਿਚਾਰ ਕਰਿਓ ਗੁਰੂ ਪਿਆਰਿਓ, ਜਿੰਨਾ ਚਿਰ ਵਿਚਾਰ ਨਹੀਂ ਹੈ ਨਾ ਉਹਨਾਂ ਚਿਰ ਗੱਲ ਨਹੀਂ ਬਣਨੀ, ਪਰ ਕਰੋਗੇ ਕੀ ਕਰੋਗੇ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿਣ ਲੱਗੇ ਵੀ ਅਬ ਕਿਉਂ ਰੋਬਤ ਅੰਧ, ਕਹਿੰਦਾ ਹੁਣ ਬੁਢਾਪੇ 'ਚ ਰੋਣ ਦਾ ਫਾਇਦਾ ਕੀ ਹੈ। ਫਿਰ ਅਗਲੇ ਸ਼ਬਦ 'ਚ ਉਹ ਕੀ ਦੱਸਿਆ, ਕਹਿੰਦੇ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹਿਨ ਮੀਤ। ਮਨ ਮਾਇਆ ਮੈਂ ਰਮ ਰਹੋ, ਕਹਿੰਦੇ ਜਿਹੜਾ ਮਨ ਆ ਨਾ ਇਹ ਮਾਇਆ 'ਚ ਖੁਬਿਆ ਹੈ, ਕਿਹਦੇ ਵਾਂਗੂ? ਬਾਂਦਰ ਵਾਂਗੂ। ਬਾਂਦਰ ਵਾਲਾ ਹਿਸਾਬ ਤਾਂ ਬਣ ਚੁੱਕਾ। ਕਹਿੰਦੇ ਮਨ ਮਾਇਆ ਮੈਂ ਰਮ ਰਹੋ, ਕਹਿੰਦੇ ਜਿਹੜਾ ਮਨ ਹੈ ਨਾ ਇਹ ਸੰਸਾਰ ਦੇ ਵਿੱਚ ਰਮਿਆ, ਮਿਕਸ ਹੋਇਆ ਹੈ, ਠੀਕ ਹੈ। ਨਿਕਸਤ ਨਾਹਿ ਨਮੀਤ, ਕਹਿੰਦੇ ਇਹਦੇ ਚੋਂ ਨਿਕਲਣਾ ਬੜਾ ਔਖਾ ਹੈ, ਨਿਕਲਦਾ ਨਹੀਂ। ਪਾਤਸ਼ਾਹ ਕਿਵੇਂ ਰਮਿਆ? ਬੜੀਆਂ ਉਦਾਹਰਨਾਂ ਦਿੱਤੀਆਂ ਪਾਤਸ਼ਾਹ ਨੇ। ਪਾਤਸ਼ਾਹ ਕਿਵੇਂ ਰਮਿਆ, ਕਿਵੇਂ ਮਿਲਿਆ ਇਹਦੇ 'ਚ? ਤੇ ਸੁਣਿਓ ਕੀ ਕਹਿਣ ਲੱਗੇ, ਕਹਿੰਦੇ ਨਾਨਕ ਮੂਰਤ ਚਿੱਤਰ ਜਿਉ ਛੱਡਤ ਨਾਹਿਨ ਭੀਤ। ਹੁਣ ਧਿਆਨ ਦਿਓ ਇੱਥੇ, ਹੁਣ ਕਹਿੰਦੇ ਨਾਨਕ ਮੂਰਤ, ਮੂਰਤ ਕਿਹਨੂੰ ਕਹਿੰਦੇ? ਫੋਟੋ ਨੂੰ। ਚਿੱਤਰ ਕਿਹਨੂੰ ਕਹਿੰਦੇ? ਹੁਣ ਧਿਆਨ ਦਿਓ, ਜੇ ਤੇ ਫੋਟੋ ਟੰਗੀ ਹੋਵੇ, ਜੇ ਤੇ ਫੋਟੋ ਟੰਗੀ ਹੋਵੇ ਕੀ ਕਰੀਦਾ? ਕਿਸੇ ਨੂੰ ਕਹੀਏ ਤਾਂ ਫੋਟੋ ਟੰਗੀ ਲਾ ਦੇ। ਲਓ ਭਾਜੀ ਜੇ ਤੁਸੀਂ ਕਹਿੰਦੇ ਤਾਂ ਲਾ ਦਿੰਦੇ, ਫੜੀ ਫੋਟੋ ਲਾ ਕੇ ਵੱਖਰੀ ਕਰਤੀ। ਪਰ ਹੁਣ ਇੱਥੇ ਕੀ ਲਿਖਿਆ? ਨਾਨਕ ਮੂਰਤ ਚਿੱਤਰ ਜਿਉ। ਮੂਰਤ ਭਾਵ ਫੋਟੋ, ਤੇ ਚਿੱਤਰ ਦਾ ਭਾਵ ਕੀ? ਚਿੱਤਰੀ ਹੋਈ, ਦੀਵਾਰ ਤੇ ਉਲੀਕੀ ਹੋਈ, ਦੀਵਾਰ ਤੇ ਛਪੀ ਹੋਈ। ਕਹਿੰਦੇ ਟੰਗੀ ਹੋਈ ਤੇ ਵੱਖਰੀ ਕਰ ਲਏਗਾ, ਤੇ ਜਿਹੜੀ ਮੂਰਤ ਦੀਵਾਰ 'ਚ ਛਪੀ ਆ, ਦੀਵਾਰ ਦੇ ਉੱਤੇ ਲੀਕੀ ਹੋਈ ਹੈ, ਉਹਨੂੰ ਦੀਵਾਰ ਤੋਂ ਵੱਖਰੀ ਕਿਵੇਂ ਕਰ ਲਏਗਾ? ਕਹਿੰਦਾ ਨਹੀਂ ਕਰ ਸਕਦਾ। ਕਹਿੰਦੇ ਉਹੀ ਹਾਲਤ ਇਹਦਾ ਹੀ, ਛੱਡ ਤਿੰਨਾ ਹੈ ਨਪੀਤ। ਕਹਿੰਦਾ ਚਿੱਤਰੀ ਹੋਈ ਫੋਟੋ ਨੂੰ ਦੀਵਾਰ ਛੱਡਦੀ ਨਹੀਂ, ਕਹਿੰਦਾ ਉਸੇ ਤਰ੍ਹਾਂ ਹੀ ਤੇਰੇ ਮਨ ਦੇ ਅੰਦਰ ਸੰਸਾਰ ਚਿੱਤਰਿਆ ਗਿਆ ਹੈ, ਸੰਸਾਰ ਦਾ ਮੋਹ ਚਿੱਤਰਿਆ ਗਿਆ ਹੈ। ਕਹਿੰਦਾ ਜਿਵੇਂ ਦੀਵਾਰ ਫੋਟੋ ਨੂੰ ਨਹੀਂ ਛੱਡਦੀ, ਉਦਾਂ ਹੀ ਤੇਰਾ ਮਨ ਸੰਸਾਰ ਨੂੰ ਨਹੀਂ ਛੱਡਦਾ, ਪਕੜ ਕੇ ਬੈਠਾ। ਇਹ ਗੱਲ ਸੱਚ ਆ, ਆਪਾਂ ਜਿੰਨਾ ਮਰਜ਼ੀ ਕਹਿ ਲਈਏ ਕੋਈ ਨਹੀਂ ਯਾਰ ਛੱਡ ਦਿਆਂਗੇ, ਠੀਕ ਹੈ ਆਪਾਂ ਨੂੰ ਸੰਸਾਰ ਦੀ ਲੋੜ ਨਹੀਂ ਹੈ। ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਆਪਾਂ ਨੂੰ ਸੁਣਦੇ ਹਾਂ, ਕਾਕੀ ਮਾਈ ਕਾਕੂ ਬਾਪ ਨਾਮ ਤਰੀਕ ਝੂਠੇ ਸਭ ਸਾਗ ਹੋ ਗਏ ਨਾ। ਕੀ ਮਨ ਮੰਨਿਆ ਅਜੇ ਤੱਕ ਵੀ ਇਹ ਰਿਸ਼ਤੇਦਾਰ ਸਾਡਾ ਕੋਈ ਨਹੀਂ ਹੈਗਾ? ਮੰਨਿਆ? ਕਦੀ ਵੀ ਨਹੀਂ, ਕਦੀ ਵੀ ਨਹੀਂ। ਠੀਕ, ਘਰ ਚ ਮਾੜੀ ਜਿਹੀ ਪ੍ਰੋਬਲਮ ਆ ਗਈ,
ਮਾੜੀ ਜੀ
ਕਿਸੇ ਰਿਸ਼ਤੇਦਾਰ ਦੇ ਵਿੱਚ ਜਾਂ ਕਿਤੇ ਵੀ ਪ੍ਰੋਬਲਮ ਆ ਗਈ, ਕੀ ਕਹੀਦਾ? ਪਹਿਲੀ ਗੱਲ ਕਹੀਦੀ, ਭਾਈ ਤੁਸੀਂ ਜਾਣੇ ਸੀ ਗੁਰੂ ਘਰ? ਨਹੀਂ ਹੁਣ ਨਹੀਂ ਮੈਂ ਜਾਣਾ, ਸਾਡੇ ਨਾ ਫਲਾਸਫਰ ਠੀਕ ਨਹੀਂ ਹੈਗਾ ਤੇ ਮੈਂ ਨਹੀਂ ਜਾਣਾ। ਗੁਰੂ ਸਾਹਿਬਾਨ ਕਹਿੰਦੇ, ਕਹਿੰਦੇ ਦੇਖ ਲੈ ਤੂੰ ਗੁਰੂ ਦੀ ਤਾਕਤ ਭੁੱਲ ਗਿਆ, ਆਪਣੀ ਤਾਕਤ ਅੱਗੇ ਰੱਖ ਲਈ, ਆਪਣੀ ਤਾਕਤ ਅੱਗੇ ਰੱਖ ਲਈ ਕਿ ਮੈਂ ਇਹਦੀ ਰੱਖਿਆ ਕਰਨੀ, ਮੈਂ ਇਹਨੂੰ ਹੋਸਪਿਟਲ ਲੈ ਕੇ ਜਾਣਾ, ਮੈਂ ਤਾਂ ਇਲਾਜ ਕਰਾਉਣਾ। ਗੁਰੂ ਦੀ ਤਾਕਤ ਭੁੱਲ ਗਿਆ ਕਿ ਮੈਂ ਗੁਰੂ ਘਰ ਜਾਵਾਂ, ਜੋ ਕਰਨਾ ਮੇਰੇ ਗੁਰੂ ਨੇ ਕਰਨਾ, ਜੋ ਹੋ ਸੋਮ ਦੇ ਸੁਰਗਵਾਸ ਨਾ ਬਸੀਏ ਦਰੀਆਂ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ। ਪਤਾ ਕਿਹੜੀ ਗੱਲ? ਗੁਰੂ ਸਾਹਿਬਾਂ ਲਿਖਿਆ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਆਪ ਨੜੇ ਗਰੀਬਾਨ ਮੈਂ ਆਪਣੇ ਅੰਦਰ ਝਾਤੀ ਮਾਰ, ਕਿਵੇਂ ਮਾਰੇਗਾ? ਆਪਣੇ ਤਾਂ ਝਾਤੀ ਵੱਜਦੀ ਨਹੀਂ, ਆਪਣੇ ਤਾਂ ਝਾਤੀ ਨਹੀਂ ਵੱਜਦੀ। ਆਪਾਂ ਲੋਕਾਂ ਨੂੰ ਵੇਖ ਸਕਦੇ ਹਾਂ, ਸਾਨੂੰ ਆਪਣਾ ਆਪ ਨਹੀਂ ਦਿਖਦਾ। ਆਪਣਾ ਆਪ ਦੇਖਣ ਲਈ ਆਇਨਾ ਚਾਹੀਦਾ, ਸ਼ੀਸ਼ਾ ਚਾਹੀਦਾ। ਇੱਥੇ ਗੁਰੂ ਸਾਹਿਬ ਕਹਿੰਦੇ, ਕਹਿੰਦੇ ਆਪ ਨੜੇ ਗਰੀਬਾਨ ਮੈਂ। ਹੁਣ ਆਪ ਨੜੇ ਗਰੀਬਾਨ ਮੈਂ, ਗਰੀਬਾਨ ਕੀ ਹੈ? ਆਪਣੀ ਬੁੱਕਲ 'ਚ। ਹੁਣ ਆਪਣੀ ਬੁੱਕਲ 'ਚ ਦੇਖਣ ਲਈ ਕੀ ਹੈ? ਦੇਖਿਓ, ਆਪਣੀ ਸ਼ਕਲ ਵੇਖਣ ਲਈ ਸ਼ੀਸ਼ਾ ਚਾਹੀਦਾ, ਦੂਜਾ ਬੰਦਾ ਸਾਹਮਣੇ ਚਾਹੀਦਾ। ਕਈ ਵਾਰੀ ਕੀ ਕਰਦੇ ਆਪਾਂ? ਤਿਆਰ ਹੋ ਗਏ, ਠੀਕ ਹੈ, ਜਦੋਂ ਤਿਆਰ ਤੁਰ ਹੋ ਗਏ, ਸ਼ੀਸ਼ੇ ਸਾਹਮਣੇ ਖਲੋ ਕੇ ਆਪਾਂ ਭਾਵੇਂ ਤਿਆਰ ਹੋਏ, ਹੁਣ ਜਦੋਂ ਦੂਜਾ ਬੰਦਾ ਸ਼ੀਸ਼ੇ 'ਤੇ ਆ ਗਿਆ, ਉਹਨੂੰ ਕੁਛ ਜਾਂ ਉਹਨੇ ਮੱਲਿਆ, ਹੁਣ ਆਪਾਂ ਪੱਗ ਬੰਨਦੇ ਪਏ ਸਾਂ, ਤਿਆਰ ਹੁੰਦੇ ਪਏ ਸਾਂ, ਆਪਾਂ ਦੂਜੇ ਨੂੰ ਪੁੱਛਦੇ ਹਾਂ, ਆ ਭਾਈ ਸਾਹਿਬ ਦੇਖਿਓ ਜਰਾ ਪੱਗ ਠੀਕ ਹੈ, ਭਾਈ ਸਾਹਿਬ ਦੇਖਿਓ ਜਰਾ ਮੇਰੇ ਕੱਪੜੇ ਠੀਕ ਹੈ, ਕਹਿੰਦਾ ਹਾਂ ਬਿਲਕੁਲ ਜੀ ਬਹੁਤ ਵਧੀਆ। ਇਹਦਾ ਮਤਲਬ ਆਪਣੇ ਆਪ ਦੇ ਰੋਹਬ ਨੂੰ ਆਪਣੇ ਆਪ ਨੂੰ ਵੇਖਣ ਲਈ ਦੂਜਾ ਸਹਾਰਾ ਚਾਹੀਦਾ। ਤੇ ਗੁਰੂ ਸਾਹਿਬ ਬਣ ਕਹਿੰਦੇ, ਆਪਣੀ ਬੁੱਕਲ 'ਚ ਝਾਤੀ ਮਾਰਨ ਲਈ ਵੀ ਇੱਕ ਦੂਜੇ ਦਾ ਸਹਾਰਾ ਚਾਹੀਦਾ, ਆਪਣੀ ਬੁੱਕਲ 'ਚ ਵੇਖਣ ਲਈ ਵੀ ਦੂਜੇ ਦਾ ਸਹਾਰਾ ਚਾਹੀਦਾ। ਧਿਆਨ ਨਾਲ ਪੜ੍ਹੋ ਲਿਖਿਆ ਕੀ ਹੈ, ਉੱਥੇ ਲਿਖਿਆ ਆਪ ਨੜੇ ਗਰੀਬਾਨ ਮੈਂ, ਆਪ ਨੜੇ, ਆਪਣੇ ਲਿਖਿਆ, ਆਪ ਨੜੇ ਲਿਖਿਆ। ਨੜਨਾ ਪਤਾ ਕਿਹਨੂੰ ਕਹਿੰਦੇ? ਯਾਦ ਕਿ ਭੁੱਲ ਗਏ? ਆਪ ਨੜੇ ਕਿਹਨੂੰ ਕਹਿੰਦੇ? ਨੜਨ ਤੋਂ ਪਾਪ ਹੁੰਦਾ ਹੈ, ਦੋ ਢਗੇ ਦੋਵਾਂ ਨੱਥਾਂ ਆਪਸ ਚ ਬਣ ਦਈਏ ਉਹਨੂੰ ਨੜਨਾ ਕਹਿੰਦੇ, ਦੋ ਢਗੇ ਦੋਵਾਂ ਨੱਥਾਂ ਆਪਸ ਚ ਬਣ ਦਈਏ ਉਹਨੂੰ ਕੀ ਕਹਿੰਦੇ, ਨੜਨਾ। ਹੁਣ ਦੋਵੇਂ ਢਗੇ ਅੱਗੇ ਪਿੱਛੇ ਖਿੱਚਣ ਪਰ ਜਾਣਗੇ ਇੱਕੇ ਪਾਸੇ ਨੂੰ ਹੀ, ਕਿਉਂਕਿ ਨੱਥਾਂ ਵਧੀਆਂ ਹੋਈਆਂ ਨੜੇ ਹੋਏ ਨੇ। ਤੇ ਗੁਰੂ ਸਾਹਿਬ ਨੇ ਕਹਿੰਦੇ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ, ਦੇਖ ਆਪ ਨੜੇ ਕਹਿੰਦੇ ਆਪਣੀ ਮੱਤ ਗੁਰੂ ਦੀ ਮੱਤ ਨਾਲ ਜੋੜ ਪਹਿਲਾਂ, ਆਪਣੀ ਮੱਤ ਨੂੰ ਗੁਰੂ ਦੀ ਮੱਤ ਨਾਲ ਜੋੜ ਪਹਿਲਾਂ। ਜੇ ਆਪਣੇ ਆਪ ਨੂੰ ਵੇਖਣਾ ਹੀ ਤੇ ਸ਼ੀਸ਼ੇ ਸਾਹਮਣੇ ਆ, ਜੇ ਆਪਣੀ ਅੰਦਰ ਝਾਤੀ ਮਾਰਨੀ ਹੂੰ ਤੇ ਆਪਣੀ ਮੱਤ ਨੂੰ ਗੁਰੂ ਦੀ ਮੱਤ ਦੇ ਸਾਹਮਣੇ ਲਿਆ, ਆਪਣੀ ਮੱਤ ਗੁਰੂ ਦੀ ਮੱਤ ਨਾਲ ਜੋੜ, ਆਪਣਾ ਸੁਭਾਅ ਗੁਰੂ ਦੇ ਸੁਭਾਅ ਨਾਲ ਜੋੜ। ਹੁਣ ਗੁਰੂ ਦਾ ਸੁਭਾਅ ਕੁਛ ਆ ਤੇ ਆਪਣਾ ਸੁਭਾਅ ਕੁਛ ਆ। ਗੁਰੂ ਜੀ ਕੀ ਕਹਿੰਦੇ, ਕਹਿੰਦੇ ਜੋਤਿਸ਼ ਭਾਵੇਂ ਨਾਨਕਾ, ਸਹੀ ਗੱਲ ਚੰਗੀ ਕਦੀ ਆਪਾਂ ਮੰਨਿਆ, ਕਦੀ ਨਹੀਂ ਮੰਨਦੇ ਆਪਾਂ ਵੀ ਜੋ ਪਰਮਾਤਮਾ ਕਰਦਾ ਠੀਕ ਹੀ ਆ। ਨਾ ਨਾ ਨਾ, ਕੀ ਕਹੀਦਾ, ਧਿਆਨ ਦਿਓ ਕੀ ਕਹੀਦਾ, ਕਿਹਦੇ ਕਰਕੇ ਮਰਗ ਹੋ ਗਈ, ਮਰਗ ਹੋ ਗਈ, ਛੋਟੀ ਉਮਰ ਸੀ ਪਿਤਾ ਜੀ ਕਾਲ ਚਲਾਉਣਾ ਕਰਕੇ। ਜਦੋਂ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੇ ਗੱਲ ਕਹੀ, ਕੋਈ ਗੱਲ ਨੀ ਦੇਖੋ ਤੇ ਰੱਬ ਦੀ ਖੇਡ ਹੈ, ਜਿੰਨੀ ਲਿਖੀ ਉਨੀ ਭੋਗਣੀ। ਉਹ ਕੀ ਕਹਿੰਦੇ, ਨਾ ਸਾਡੇ ਨਾਲ ਹੀ ਹੋਣੇ ਸੀ, ਇਹ ਸਾਡੇ ਨਾਲ ਹੀ ਹੋਣੀ ਸੀ, ਸਾਡੇ ਘਰ ਹੀ ਮੌਤ ਆਉਣੀ ਸੀਗੀ। ਇਹਦਾ ਮਤਲਬ ਵੀ ਅਜੇ ਜੁੜੇ ਨੇ ਗੁਰੂ ਦੇ ਨਾਲ, ਅਜੇ ਮਨ ਟਿਕਿਆ ਨਹੀਂ ਹੈ, ਅਜੇ ਵੀ ਮਨ ਕਹਿੰਦਾ ਵੀ ਆਹ ਇੱਦਾਂ ਨਾ ਹੋ ਜਾਏ, ਆਹ ਇੱਦਾਂ ਨਾ ਹੋ ਜਾਏ, ਆਹ ਇੱਦਾਂ ਨਾ ਹੋ ਜਾਏ। ਗੁਰੂ ਪਿਆਰਿਓ ਇੱਕ ਚੀਜ਼ ਪੱਲੇ ਬੰਨ ਕੇ ਦੇਖਿਓ, ਜੇ ਨੁਕਸਾਨ ਹੋਣਾ ਹੈ ਤੇ ਤੁਸੀਂ ਕੋਲ ਬੈਠੇ ਰਹੋ ਤਾਂ ਵੀ ਹੋ ਜਾਣਾ, ਤੇ ਜੇ ਨਹੀਂ ਨਾ ਹੋਣਾ ਤੇ ਕੋਈ ਚੀਜ਼ ਤੁਹਾਡੀਆਂ ਅੱਖਾਂ ਤੋਂ ਪਰਾਂ ਵੀ ਹੈਗੀ ਹੈ ਤਾਂ ਵੀ ਕੋਈ ਨੁਕਸਾਨ ਨਹੀਂ ਕਰ ਸਕਦਾ, ਕਿਉਂਕਿ ਰੱਖਿਆ ਕਰਨ ਵਾਲਾ ਪਰਮਾਤਮਾ ਹੈ, ਰੱਖਿਆ ਕਰਨ ਵਾਲਾ ਕੋਈ ਇਨਸਾਨ ਨਹੀਂ ਹੈ। ਕੋਈ ਇਨਸਾਨ ਰੱਖਿਆ ਨਹੀਂ ਕਰਦਾ ਕਿਸੇ ਦੀ, ਭਾਵੇਂ ਇੱਥੋਂ ਤੱਕ ਧੀ ਪੁੱਤਰ ਦੀ ਰੱਖਿਆ ਕਰਨੀ ਚਾਹੋ ਤੁਸੀਂ ਨਹੀਂ ਕਰ ਸਕਦੇ, ਤੁਸੀਂ ਭਰੋਸਾ ਕਰ ਸਕਦੇ ਹੋ। ਜੇ ਭਰੋਸਾ ਕਰ ਲਓਗੇ, ਹਾਂ ਜੇ ਤੁਸੀਂ ਭਰੋਸਾ ਰੱਖੋਗੇ ਤੁਹਾਡਾ ਧੀ ਪੁੱਤਰ ਵਿਗੜੂਗਾ ਨਹੀਂ, ਪਰ ਜੇ ਤੁਸੀਂ ਭਰੋਸਾ ਛੱਡ ਦਿਓਗੇ ਨਾ ਤੇ ਜ਼ਰੂਰ ਵਿਗੜੂਗਾ। ਭਰੋਸਾ ਕਰਕੇ ਦੇਖੋ, ਭਰੋਸਾ ਕਰਕੇ ਦੇਖੋ, ਕਹਿ ਕੇ ਦੇਖੋ ਕਿ ਠੀਕ ਹੈ ਜੋ ਕਰਨਾ ਪਰਮਾਤਮਾ ਤੁਸੀਂ ਕਰਨਾ ਸੱਚ ਦੇ। ਇਹ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਆਪਣੇ ਆਪ ਸਮਝ ਲੱਗਦੀ ਹੈ ਆਪ ਨੜੇ ਗਰੀਬਾਨ ਮੈਂ। ਕਹਿੰਦੇ ਪਹਿਲਾਂ ਆਪਣੇ ਆਪ ਨੂੰ ਦੂਜੇ ਦੇ ਨਾਲ ਬੰਨ, ਦੂਜੇ ਦੇ ਨਾਲ ਬੰਨ ਮਤਲਬ ਆਪਣੀ ਮੱਤ ਗੁਰੂ ਦੀ ਮੱਤ ਦੇ ਸਾਹਮਣੇ ਲਿਆ। ਆਪ ਨੜੇ ਪਹਿਲਾਂ ਆਪਣੇ ਨੜ, ਤੇ ਗਰੀਬਾਨ ਮੈਂ ਆਪਣੀ ਬੁੱਕਲ ਦੇ ਅੰਦਰ ਸਿਰ ਨੀਵਾਂ ਕਰ। ਕਿਹੜਾ ਸਿਰ, ਆ ਸਿਰ ਨੀਵਾਂ ਕਰਕੇ ਆਪਣਾ ਅੰਦਰ ਦਿਖਦਾ ਨਹੀਂ ਕਿਸੇ ਨੂੰ, ਜਿੰਨਾ ਮਰਜ਼ੀ ਸਿਰ ਨੀਵਾਂ ਕਰ ਲਿਓ ਆਪਣੇ ਅੰਦਰ ਕੁਛ ਨਹੀਂ ਦਿਖਦਾ। ਸਿਰ ਨੀਵਾਂ ਕਰ, ਸਿਰ ਕਿਹਨੂੰ ਕਹਿੰਦੇ, ਮੱਤ। ਕਹਿੰਦੇ ਆਪਣੀ ਮੱਤ ਨੀਵੀ ਕਰ, ਆਪਣੀ ਮੱਤ ਨੀਵੀ ਕਰ, ਸਿਰ ਨੀਵਾਂ ਕਰ। ਦੇਖ ਕਹਿੰਦੇ ਆਪਣੀ ਮੱਤ ਨੀਵੀ ਕਰਕੇ ਫਿਰ ਝਾਤੀ ਮਾਰ, ਫਿਰ ਤੈਨੂੰ ਆਪਣੇ ਔਗਣ ਦਿਖਾਈ ਦੇਣਗੇ, ਤੈਨੂੰ ਆਪਣੇ ਅੰਦਰ ਸਭ ਕੁਛ ਪਿਆ ਦਿਖਾਈ ਦੇਵੇਗਾ। ਜਿੰਨੀ ਚਿਰ ਤੁਹਾਡੀ ਮੱਤ ਉੱਚੀ ਹੈ ਨਾ, ਜਿੰਨੇ ਚਿਰ ਤੁਹਾਡੀ ਮੱਤ ਉੱਚੀ ਹੈ, ਤੁਸੀਂ ਆਪਣੀ ਮੱਤ ਨੂੰ ਹੰਕਾਰ ਦੇ ਪ੍ਰਤੀ ਰੱਖਦੇ ਹੋ, ਕੁਛ ਨਹੀਂ ਦਿਸਦਾ। ਤੁਸੀਂ ਸਿਰ ਨੀਵਾਂ ਕਰ ਲਓ, ਆਪਣੀ ਮੱਤ ਨੀਵੀ ਕਰ ਲਓ, ਨੀਵੇਂ ਸੋ ਗੌਰਾ ਹੋਏ। ਜਿਹੜੀ ਜਿਹੜਾ ਨਿਉਂਦਾ ਹੈ ਉਹਦੀ ਬਿਰਤੀ ਭਾਰੀ ਹੋ ਜਾਂਦੀ ਹੈ, ਨੀਵੇਂ ਸੋ ਗੌਰਾ ਹੋਏ। ਤਾਂ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਭਾਈ ਮਨਾ ਗੱਲ ਸੁਣ, ਜਿਹੜੀ ਆਪਾਂ ਪੰਕਤੀ ਪੜ੍ਹੀ ਸੀ ਨਾ, ਸੁੱਕੇ ਸਰਵਰ ਪਾਲ ਬੰਧਾਵੇ ਲੂਨੇ ਖੇਤ ਹੱਥ ਵਾਰ ਕਰੇ। ਅੱਗੇ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਆਇਓ ਚੋਰ ਤੁਰੰਤੇ ਲੈ ਗਏ, ਆਇਓ ਚੋਰ ਤੁਰੰਤੇ ਲੈ ਗਏ, ਮੇਰੀ ਰਾਖਤ ਮੁਕਤ ਫਿਰੇ। ਕਬੀਰ ਸਾਹਿਬ ਕਹਿੰਦੇ, ਕਹਿੰਦੇ ਭਾਈ ਜਿਹਨੂੰ ਤੂੰ ਮੇਰੀ ਮੇਰੀ ਕਰਕੇ ਰੱਖਿਆ ਕਰਦਾ ਸੀ ਨਾ, ਸਰੀਰ ਮੇਰਾ ਹੈ, ਸਰੀਰ ਮੇਰਾ ਹੈ, ਇਹਨੂੰ ਸੰਭਾਲਦਾ ਫਿਰਦਾ ਸੀ। ਤੇ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਆਇਓ ਚੋਰ ਤੁਰੰਤੇ ਲੈ ਗਏ। ਆਇਓ ਚੋਰ ਦਾ ਮਤਲਬ ਪਤਾ ਕੀ, ਜਿਹੜਾ ਚੋਰ ਹੁੰਦਾ ਨਾ ਉਹ ਚੁੱਪ ਚੁਪੀਤੇ ਆਉਂਦਾ, ਦੱਸ ਕੇ ਨਹੀਂ ਆਉਂਦਾ ਕਿਸੇ ਨੂੰ। ਕਦੀ ਚੋਰ ਕਦੀ ਕਿਹਦੇ ਘਰ ਆਇਆ, ਭਾਈ ਸਾਹਿਬ ਤੁਹਾਡੇ ਘਰ ਚੋਰੀ ਕਰਨੀ ਅੱਜ ਮੈਂ ਆਉਣ ਲੱਗਾ ਜੇ। ਕਹਿੰਦੇ ਉਹਦੀ ਨਿਆਈ ਜਮਦੂਤ ਲੈਣ ਆਉਂਦੇ ਆ, ਉਹਦੀ ਨਿਆਈ ਚੁੱਪ ਚੁਪੀਤੇ ਜਮਦੂਤ ਲੈਣ ਆਉਂਦੇ ਆ। ਤੇ ਗੁਰੂ ਸਾਹਿਬ ਕੀ ਕਹਿਣ ਲੱਗੇ, ਤੁਰੰਤੇ ਲੈ ਗਏ। ਕਹਿੰਦੇ ਚੋਰ ਆਉਂਦਾ ਚੁੱਪ ਚੁਪੀਤੇ ਚੀਜ਼ ਚੁੱਕ ਕੇ ਭੱਜ ਜਾਂਦਾ, ਕਹਿੰਦੇ ਉਸੇ ਤਰ੍ਹਾਂ ਜਮਦੂਤ ਆਉਂਦੇ ਸਾਡੇ ਸਰੀਰ ਚੋਂ ਜਿੰਦ ਕੱਢ ਕੇ ਉਸੇ ਤੁਰ ਪੈਂਦੇ ਨੇ, ਰੌਲਾ ਕਿਸੇ ਨੂੰ ਨਹੀਂ ਪਾਉਂਦੇ। ਕਹਿੰਦੇ ਭਾਈ ਮਨਾ, ਜੇ ਤੈਨੂੰ ਦਾਤ ਮਿਲੀ ਆ, ਮਨੁੱਖੀ ਜਨਮ ਮਿਲਿਆ ਤੇ ਸੰਭਾਲ ਲਾ ਇਹਨੂੰ, ਤੇ ਵੇਲਾ ਗਵਾ ਨਾ, ਸਮਾਂ ਅਜਾਈ ਨਾ ਜਾਣ ਦੇ। ਜਿਹੜਾ ਸਵਾਸ ਅੰਦਰ ਆਉਂਦਾ ਹੀ ਨਾ, ਸਵਾਸ ਕੋਈ ਖਾਲੀ ਨਾ ਜਾਣ ਦੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿੱਥਾ ਜਾਏ। ਕਹਿੰਦੇ ਹਰ ਇੱਕ ਦਮ ਨੂੰ, ਹਰ ਇੱਕ ਸਵਾਸ ਨੂੰ ਸੰਭਾਲ, ਕੋਈ ਵੀ ਸਵਾਸ ਵਿਅਰਥ ਨਾ ਜਾਏ। ਐਵੇਂ ਨਾ ਮਨ ਚ ਧਾਰ ਕੇ ਬਹਿ, ਕੋਈ ਗੱਲ ਨਹੀਂ, ਬਥੇਰੀ ਉਮਰ ਪਈ ਹੈ। ਕਹਿੰਦੇ ਹੁਣ ਤੂੰ ਝਾਤੀ ਮਾਰ। ਗੁਰੂ ਸਰਬਨ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦੀ ਅਵਸਥਾ ਦੱਸੀ ਜਿਹੜੇ ਜਾਣ ਲੱਗਿਆ ਖਾਲੀ ਗਏ, ਸੰਸਾਰ ਨੂੰ ਸਮਝਾਉਣਾ ਕੀਤਾ ਕਿ ਦੇਖੋ ਨਾਨਕ ਮੂਰਤ ਚਿੱਤਰ ਜਿਉ ਛੱਡ ਤਿੰਨਾ ਹੈ ਨਤੀਤ। ਕਹਿੰਦੇ ਜਿਵੇਂ ਫੋਟੋ ਦੀਵਾਰ ਦੇ ਉੱਤੇ ਚਿਪਕੀ ਹੋਈ ਹੈ, ਦੀਵਾਰ ਦੇ ਉੱਤੇ ਲਿਖੀ ਹੋਈ ਹੈ, ਦੀਵਾਰ ਦੇ ਉੱਤੇ ਛਪੀ ਹੋਈ ਹੈ, ਕਹਿੰਦੇ ਦੀਵਾਰ ਨਹੀਂ ਛੱਡਦੀ। ਕਹਿੰਦੇ ਸਾਡੀ ਵੀ ਮਨ ਬਿਰਤੀ ਏਦਾਂ ਦੀ ਬਣ ਗਈ ਕਿ ਸਾਡਾ ਮਨ ਕੀ ਹੈ, ਮਨ ਮਾਇਆ ਮੈਂ ਰਮ ਰਹੇ ਨਿਕਸਤ ਨਾ ਉਮੀਦ। ਗੁਰੂ ਸਾਹਿਬ ਕਹਿਣ ਲੱਗੇ ਸਾਡਾ ਮਨ ਜਿਹੜਾ ਹੈ, ਸਾਡਾ ਸੁਭਾਅ ਜਿਹੜਾ ਹੈ, ਮਾਇਆ ਦੇ ਵਿੱਚ ਏਦਾਂ ਹੀ ਖੁਬਿਆ, ਏਦਾਂ ਰਮਿਆ ਹੋਇਆ, ਏਦਾਂ ਮਿਲਿਆ ਹੋਇਆ ਹੈ ਕਿ ਮੇਰੇ ਮਿੱਤਰ ਛੱਡਦਾ ਨਹੀਂ ਹੈ, ਨਿਕਲਦਾ ਨਹੀਂ ਇਹਦੇ ਚ। ਕਹਿੰਦੇ ਫਿਰ ਧਿਆਨ ਦੇ, ਕੋਸ਼ਿਸ਼ ਕਰ, ਕੀ ਕੋਸ਼ਿਸ਼ ਕਰ ਕਿ ਇਹ ਤੂੰ ਅਗਰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਲੈਂਦਾ, ਗੁਰੂ ਦੇ ਲੜ ਲੱਗ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਕੇ ਉੱਤੇ ਅਮਲ ਕਰਦਾ ਹੈ, ਉਹਦੀ ਵਿਚਾਰ ਕਰਦਾ ਹੈ, ਤਾਂ ਤੇਰੇ ਅੰਦਰ ਇਹ ਗੱਲ ਬਣ ਸਕਦੀ ਹੈ। ਹੁਣ ਦੇਖੋ ਕੋਈ ਬੰਦਾ ਕਵੇ ਕਿ ਯਾਰ ਇਹ ਕੰਧ ਦੇ ਜਿਹੜੀ ਛੱਪੀ ਹੈ ਨਾ ਫੋਟੋ, ਇਹ ਲਾਉਣੀ ਹੈ, ਕੀ ਕਰਦਾ ਫਿਰ? ਉਹ ਖੁੱਚ ਦਿੰਦਾ, ਉਹ ਨਾਸ਼ ਹੋ ਜਾਂਦੀ, ਠੀਕ ਹੈ, ਉਹ ਫੋਟੋ ਨਾਸ਼ ਹੋ ਜਾਂਦੀ ਹੈ, ਖੁੱਚਦਾ, ਨਵਾਂ ਪੇਟ ਕਰਦਾ ਹੈ। ਫਿਰ ਨਵਾਂ ਪੇਟ ਕਰਕੇ ਕਹਿੰਦਾ ਹੁਣ ਦੀਵਾਰ ਸੋਹਣੀ ਲੱਗਦੀ। ਤੇ ਗੁਰੂ ਸਾਹਿਬਨ ਕਹਿੰਦੇ ਗੁਰੂ ਦੇ ਉਪਦੇਸ਼ ਦੇ ਜ਼ਰੀਏ ਜਿਹੜੀ ਤੇਰੇ ਅੰਦਰ ਇਹ ਫੋਟੋ ਬਣੀ ਹੈ ਨਾ ਮਨ ਦੇ ਅੰਦਰ, ਗੁਰੂ ਦੇ ਉਪਦੇਸ਼ ਨਾਲ ਖੁੱਚ ਦੇ, ਲਾਹ ਦੇ ਸੰਸਾਰ ਦੇ ਮਾਇਆ ਦਾ ਖਿੱਚ, ਪਿਆਰ ਲਾਹ ਦੇ, ਤੋੜ ਦੇ, ਕਿਉਂਕਿ ਇੱਥੇ ਤੇਰਾ ਕੋਈ ਸੰਗੀ ਨਹੀਂ ਹੈ, ਕੋਈ ਸਾਥੀ ਨਹੀਂ ਤੇਰਾ, ਤੈਨੂੰ ਲਾਹ ਦੇ। ਤੇ ਲਾਹ ਕੇ ਤੇ ਇੱਥੇ ਨਵਾਂ ਪੇਂਟ ਕਰ, ਕਹਿੰਦਾ ਭਾਵ ਗੁਰੂ ਦੇ ਉਪਦੇਸ਼ ਨੂੰ ਇੱਥੇ ਚਿਪਕਾ, ਇੱਥੇ ਗ੍ਰਹਿਣ ਕਰ। ਹੁਣ ਆਪਾਂ ਪਾਠ ਕਰਦੇ ਹਾਂ, ਗੁਰਬਾਣੀ ਆਪਾਂ ਪੜ੍ਹਦੇ, ਸਾਰੇ ਪੜ੍ਹਦੇ, ਪਰ ਗੱਲ ਪੱਲੇ ਬੰਨ ਕੇ ਦੇਖਿਓ, ਗੁਰਬਾਣੀ ਪੜ੍ਹਦੇ ਜ਼ਰੂਰ ਹੈ, ਪਰ ਆਪਾਂ ਗੁਰਬਾਣੀ ਪੜ੍ਹੀ ਪਰ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਗੁਰਬਾਣੀ ਦੇ ਮੁਤਾਬਕ ਆਪਾਂ ਜ਼ਿੰਦਗੀ ਨਹੀਂ ਬਣਾਉਂਦੇ, ਗੁਰਬਾਣੀ ਦੇ ਮੁਤਾਬਕ ਆਪਣੇ ਆਪ ਨੂੰ ਅਸੀਂ ਨਹੀਂ ਢਾਲਦੇ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ। ਕਹਿੰਦਾ ਝੂਠੇ ਪਦਾਰਥਾਂ ਲਈ, ਸੰਸਾਰੀ ਸੁੱਖਾਂ ਲਈ ਨਾ ਦੁੱਖ ਪਾਉਂਦਾ ਹੈ, ਸੱਚਿਆ ਦੁੱਖ ਪਾਉਂਦਾ ਹੈ, ਸੇਵ ਕਰਤ ਜਨ ਜਨ ਕੀ, ਕਈਆਂ ਜਣਿਆਂ ਦੀ ਖੁਸ਼ਾਮਦ ਕਰਦਾ ਹੈ, ਚਮਚਾਗਰੀ ਕਰਦਾ ਹੈ, ਕਦ ਲਈ? ਇੱਕ ਸੁੱਖ ਲੈਣ ਲਈ। ਕਹਿੰਦੇ ਕਮਲਿਆ ਕਦੀ ਸੋਚਿਆ ਸੰਸਾਰ ਤੇ ਕਿਤੇ ਸੁੱਖ ਨਹੀਂ ਹੈ? ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਕਹਿੰਦਾ ਜੋ ਕੋ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ, ਇਹ ਸੰਸਾਰੀ ਸੁੱਖ ਤਾਂ ਪਲ ਲਈ ਹੈ, ਘੜੀ ਪਲ ਲਈ, ਠੀਕ। ਕਹਿੰਦਾ ਜੇ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ ਤੇ ਕੀ ਕਰ? ਸ਼ਰਨ ਰਾਮ ਕੀ ਲੇ। ਕਹਿੰਦਾ ਪਰਮਾਤਮਾ ਦੀ ਸ਼ਰਨ ਲੈ ਲੈ, ਪਰਮਾਤਮਾ ਦੀ ਸ਼ਰਨ ਕਿੱਥੇ? ਦਸਵੰਦ ਦੁਆਰ। ਅੱਛਾ, ਜਿੱਦਾਂ ਤੂੰ ਦਸਵੰਦ ਦੁਆਰ ਚ ਪਹੁੰਚ ਜਾਏਗਾ, ਜਿੱਦਾਂ ਤੂੰ ਉਸ ਅਵਸਥਾ ਚ ਪਹੁੰਚ ਜਾਏਗਾ ਜਿੱਥੇ ਪਰਮਾਤਮਾ ਦੀ ਪ੍ਰਾਪਤੀ ਹੈ, ਉਸ ਤੋਂ ਬਾਅਦ ਵਿੱਚ ਤੈਨੂੰ ਕਦੀ ਵੀ ਦੁੱਖ ਵੇਖਣਾ ਨਹੀਂ ਪਏਗਾ, ਹਮੇਸ਼ਾ ਲਈ ਸੁੱਖ ਮਿਲ ਜਾਏਗਾ। ਕਹਿੰਦਾ ਭਾਵ ਐਸੀ ਅਵਸਥਾ ਬਣ ਜਾਏਗੀ, ਐਸੀ ਬਿਰਤੀ ਬਣ ਜਾਏਗੀ, ਤੇਰਾ ਕਦੀ ਵੀ ਪਰਮਾਤਮਾ ਤੋਂ ਵਿਛੋੜਾ ਨਹੀਂ ਪਏਗਾ, ਕਦੀ ਵੀ ਪਰਮਾਤਮਾ ਤੋਂ ਦੂਰ ਨਹੀਂ ਹੋਏਗਾ ਜੇ ਤੂੰ ਉਸ ਬਿਰਤੀ ਵਿੱਚ ਪਹੁੰਚ ਜਾਂਦਾ। ਪਰ ਉਸ ਬਿਰਤੀ ਵਿੱਚ ਪਹੁੰਚਣ ਲਈ ਤੈਨੂੰ ਗੁਰੂ ਦੇ ਪਾਏ ਪੂਰਨੇ ਤੇ ਚੱਲਣਾ ਪਏਗਾ, ਗੁਰੂ ਦੇ ਮਾਰਗ ਤੇ ਚੱਲਣਾ ਪਏਗਾ, ਗੁਰੂ ਦੇ ਮਾਰਗ ਤੇ ਚੱਲੇਗਾ ਤਾਂ ਤੂੰ ਉੱਥੇ ਪਹੁੰਚ ਸਕਦਾ ਹੈ, ਵਰਨਾ ਤੂੰ ਉੱਥੇ ਪਹੁੰਚ ਨਹੀਂ ਸਕਦਾ। ਸੋ ਗੁਰੂ ਪਿਆਰਿਓ, ਇਹ ਜਨਮ ਅਮੋਲਕ ਸਾਨੂੰ ਮਿਲਿਆ, ਬੜੀ ਵੱਡੀ ਦਾਤ ਮਿਲੀ ਹੈ, ਵੱਡੇ ਭਾਗ ਇਹ ਸਰੀਰ ਪਾਇਆ, ਮਾਨਸ ਜਨਮ ਸ਼ਬਦ ਜਿੱਤ ਲਾਇਆ। ਕਹਿੰਦੇ ਵੱਡੇ ਭਾਗ ਹੋਏ ਮਨਾ ਜਾ ਕੇ ਤੈਨੂੰ ਕਿਤੇ ਇਹ ਜਨਮ ਮਿਲਿਆ, ਤੇ ਮਾਨਸ ਜਨਮ ਦੇ ਅੰਦਰ ਹੀ ਜਿਹੜੀ ਸੁਰਤ ਹੈ ਸ਼ਬਦ ਨਾਲ ਜੁੜ ਸਕਦੀ ਹੈ, ਉਸ ਪਾਸੇ ਵਾਲੇ ਮੁੜ ਸਕਦੀ ਹੈ, ਕਿਸੇ ਹੋਰ ਜਾਮੇ ਅੰਦਰ ਨਹੀਂ ਮੁੜ ਸਕਦੀ। ਸੋ ਵੱਡੇ ਭਾਗ ਨੇ ਕਿ ਸਾਨੂੰ ਇਹ ਸਮਾਂ ਮਿਲਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨੇ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਸੋ ਗੁਰੂ ਪਿਆਰੋ, ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।